है कोई राम पियोरा गावे सर्व कल्याण सुख सच पावे बन बन खोजत फिरत बैरागी विरले काहू एक लीव लागी जिन हर पाया सेवट पागी तिचर वसे सुए लड़ी जिचर साथी नाल जा साथी उठ चल लिया ता तन खाकू घराल मन बैराग पिया दर्शन देखने का वचाऊ तन सु तेरा तान जिचर वसिया कंत तर जीव जीव सब कैत जा उठी चलसी कंतड़ा ता कोई न पुछे तेरी बात पियड़े है सेव तू सौरड़े सुख वस गुर मिल जाते चार सिख तुद कदे न लगे दुख सबना सौरे अंजना सब मुकला उनहार नानक तन सुहागणी जिन से नाल प्यार
नमः श्री गुरुदेव नमः दास दोनों हाथ जोड़ के संगत के चरणों च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो। संगत के बख्शे गुरु साहब भी बख्श देते हैं। आज दे इस रूहानी सत्संग लई गुरु साहबान ने जो शब्द बख्शिश किया है वह है बैराग। असली शब्द जो है वह है राग। जो राग नू त्यागता है उसनू असी बैरागी कहते हैं। हुण इस जगत दे विच राग की है? जो जीवात्मा मन का संग करके इस जगत दियां भौतिक वस्तुआं नूं कोई एक या ज्यादा वस्तुआं नूं मुख रख करके उसनूं प्राप्त करन लई कोई किरिया करदी है, कोई उधम करदी है, कोई उपराला करदी है, यानी हर वक्त हर पल हर घड़ी उसका ख्याल इन्हां वस्तुआं दे वल रहिंदा है और इन्हां नूं प्राप्त करन लई वो यतन करदी है। ते असीं इह कहिंदे हां कि उसकी जिंदगी दे विच जीवात्मा दी कोई राग है, यानी कि रागमयी है। और अगर कोई वस्तु ना होवे तो असी कह देंदे हाँ कि इस व्यक्ति दे जीवन दे विच कोई राग नहीं है, यानी कि इसकी कोई इच्छा नहीं, कोई प्राप्त चीज करना नहीं चाहता। दूसरी तरफ रूहानियत है। रूहानियत दे विच राग किसनू कहा गया है? रूहानियत का जो राग है यह जीवात्मा जदों अपने मूल दे विच समाण वास्ते कोई किरिया या उधम करती है, हर पल हर कड़ी इसका ख्याल उस परमात्मा उस सच नू प्राप्त करन ले यतन करता है, उपराले करता है, कोई ना कोई विधि नू अपनांदा है, यानी कि अपनी तड़फ नू जाहिर करता है हर पल। यानी कि राग दा भाव कि उस दे विच कोई टुट नहीं, यानी कि लगातार लगातार ऐसा यतन करना जीवात्मा ले उस परमात्मा नू प्राप्त करन वास्ते रूहानियत दे विच उस नू राग दी संज्ञा दित्ती जांदी है। जिथे जगत दे विच बैरागी उसनू कहिंदे ने जड़ा कि भौतिक वस्तुआं दा त्याग करता है, रूहानियत दे विच इसका भाव बिल्कुल अलग है। रूहानियत दे विच भौतिक वस्तुआं दे त्याग दा कोई हुक्म नहीं, यानी कि इस जगत नू भोगना भी है पर भोगने दा की भाव है। जिस तरीके दे नाल अज दे चल रहे युग दे विच जीवात्मा इस जगत नू भोग रही है, इस तरीके दा रूहानियत दे विच कोई उपदेश नहीं है। यानी कि उहदी इक सीमा है, एक निश्चित सीमा, यानी कि असी जगत नू इस तरीके दे नाल और इतना भोगना है कि जितनी कि सानू जीवात्मा नू इस शरीर दे विच अपना कम करन ले, यानी जगत दा और उसका अपना यानी कि मूल दे विच समान ले कर्म करन ले जितनी वस्तुआं दी लोड़ पैंदी है ਇਸ ਜਗਤ ਦੇ ਵਿੱਚੋਂ ਉਹ ਪ੍ਰਾਪਤ ਕਰਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਵੈਰਾਗੀ ਹੈ। ਯਾਨੀ ਕਿ ਵੈਰਾਗ ਦਾ ਸਿੱਧਾ ਜਿਹਾ ਭਾਵ ਇਹ ਹੈ ਕਿ ਅਸੀਂ ਅੱਖ ਬੰਦ ਕਰਕੇ ਇਸ ਜਗਤ ਨੂੰ ਭੋਗਣ ਨਹੀਂ ਲੱਗ ਜਾਣਾ। ਇੱਕ ਨਿਸ਼ਚਿਤ ਸੀਮਾ ਹੈ, ਯਾਨੀ ਕਿ ਅੱਖ ਨਾਲ, ਜ਼ਬਾਨ ਨਾਲ, ਕੰਨ ਨਾਲ, ਜਿਸ ਵੀ ਤਰੀਕੇ ਦੇ ਨਾਲ ਅਸੀਂ ਇਸ ਜਗਤ ਤੋਂ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ ਉਸ ਦਾ ਖਿਆਲ ਕਰਦੇ ਹਾਂ, ਸੂਖਮ ਜਾਂ ਸਰੀਰਕ ਰੂਪ ਦੇ ਵਿੱਚ ਹਰ ਪਲ ਹਰ ਕੜੀ ਇਹ ਕਰਮ ਬਣਨ ਲੱਗ ਜਾਂਦੇ ਨੇ। ਜੋ ਜੋ ਕਰਮ ਬਣਦੇ ਨੇ ਤੇ ਉਹ ਤੋਂ ਬੇੜੀਆਂ ਜਿਹੜੀਆਂ ਨੇ ਇਸ ਜੀਵਾਤਮਾ ਨੂੰ ਪੈਣ ਲੱਗ ਜਾਂਦੀਆਂ ਨੇ। ਪਿਛਲੀਆਂ ਬੇੜੀਆਂ ਨੂੰ ਭੁਗਤਾਉਣ ਵਾਸਤੇ ਉਹਦਾ ਜੋ ਪ੍ਰਭਾਵਕਾਰੀ ਬੰਧਨ ਹੈ ਇਸ ਯੁੱਗ ਦੇ ਵਿੱਚ, ਯਾਨੀ ਇਸ ਜਨਮ ਦੇ ਵਿੱਚ ਅਸੀਂ ਭੁਗਤਾ ਰਹੇ ਹਾਂ, ਉੱਥੇ ਦੂਸਰੀ ਤਰਫ ਜੋ ਅਸੀਂ ਕਰਮ ਕਰਦੇ ਹਾਂ ਇਹ ਸਾਡੇ ਜਮ੍ਹਾਂ ਹੁੰਦੇ ਜਾਂਦੇ ਨੇ, ਔਰ ਇਹਨਾਂ ਦਾ ਭੁਗਤਾਨ ਕਰਨ ਵਾਸਤੇ ਜੀਵਾਤਮਾ ਨੂੰ ਫਿਰ ਵਾਰ ਵਾਰ ਜਨਮ ਲੈਣਾ ਪੈਂਦਾ ਹੈ। ਯਾਨੀ ਕਿ ਜਨਮ ਔਰ ਮਰਨ ਦੇ ਗੇੜ ਚੋਂ ਇਹ ਨਿਕਲ ਨਹੀਂ ਸਕਦੀ। ਦੂਸਰੇ ਪਾਸੇ ਰੂਹਾਨੀਅਤ ਇਸ ਚੀਜ਼ ਨੂੰ ਸਪਸ਼ਟ ਕਰਦੀ ਹੈ ਕਿ ਅਸੀਂ ਅਗਰ ਇਸ ਜਗਤ ਨੂੰ ਛੋੜ ਵੀ ਦੇਵਾਂਗੇ, ਜੰਗਲਾਂ 'ਚ ਵੀ ਚਲੇ ਜਾਵਾਂਗੇ, ਤਾਂ ਜ਼ਰਾ ਵਿਚਾਰ ਕਰਕੇ ਦੇਖੋ, ਭਗਵੇ ਵਸਤਰ ਪਾਣ ਕੇ ਅਸੀਂ ਇਹਨਾਂ ਵਸਤੂਆਂ ਨੂੰ ਛੋੜ ਕੇ ਜੰਗਲ ਵਿੱਚ ਚਲੇ ਗਏ ਤਾਂ ਕਿਆ ਸਾਡੀ ਭੁੱਖ ਖਤਮ ਹੋ ਗਈ? ਨਹੀਂ, ਭੁੱਖ ਪੂਰੀ ਕਰਨ ਵਾਸਤੇ ਜਾਂ ਸਾਨੂੰ ਕਿਸੇ ਦੇ ਅੱਗੇ ਹੱਥ ਅੱਡਣਾ ਪਏਗਾ ਜਾਂ ਜੰਗਲੀ ਫਲਾਂ ਦੇ ਉੱਪਰ ਸਾਨੂੰ ਆਪਣਾ ਜੀਵਨ ਜੋ ਹੈ ਗੁਜ਼ਾਰਨਾ ਪਏਗਾ। ਦੂਸਰੇ ਪਾਸੇ ਤਨ ਹੈ, ਤਨ ਨੂੰ ਢੱਕਣ ਵਾਸਤੇ ਕੱਪੜੇ ਦੀ ਜ਼ਰੂਰਤ ਹੈ। ਅਸੀਂ ਆਪਣਾ ਘਰ ਤਿਆਗਤਾ, ਆਪਣੀ ਮਿਹਨਤ ਦੀ ਕਮਾਈ ਛੱਡ ਦਿੱਤੀ ਔਰ ਭਿੱਖ ਮੰਗਣ ਲੱਗ ਗਏ। ਕਿਉਂ? ਕਿਉਂਕਿ ਸਾਨੂੰ ਇਹ ਸਰੀਰ ਨੂੰ ਢੱਕਣਾ ਵੀ ਹੈ। ਫਿਰ ਤੀਸਰੀ ਗੱਲ ਇਹ ਹੈ ਕਿ ਸਰੀਰ ਨੂੰ ਢੱਕਣ ਵਾਸਤੇ ਜਿੱਥੇ ਵਸਤਰ ਦੀ ਲੋੜ ਹੈ ਉਸਦੇ ਸਿਰ ਦੇ ਉੱਪਰ ਸਾਨੂੰ ਇੱਕ ਛੱਤ ਦੀ ਵੀ ਲੋੜ ਹੈ। ਜਾਂ ਅਸੀਂ ਕੰਦਰਾ ਗੁਫਾ ਦੇ ਵਿੱਚ ਜਾਵਾਂਗੇ ਜਾਂ ਕੋਈ ਝੋਪੜੀ ਬਣਾਵਾਂਗੇ ਜਾਂ ਕੋਈ ਹੋਰ ਕਿਸੇ ਤਰੀਕੇ ਦਾ ਆਸਰਾ ਲਵਾਂਗੇ। ਯਾਨੀ ਕਿ ਤਿੰਨੋਂ ਵਸਤੂਆਂ ਦੀ ਜ਼ਰੂਰਤ ਅਤੇ ਜੰਗਲ ਦੇ ਵਿੱਚ ਜਾ ਕਰਕੇ ਵੀ ਸਾਨੂੰ ਪੂਰੀ ਕਰਨੀ ਪਈ। ਅਤੇ ਰੂਹਾਨੀਅਤ ਇਸ ਚੀਜ਼ ਦਾ ਉਪਦੇਸ਼ ਨਹੀਂ ਦਿੰਦੀ। ਅਸੀਂ ਜਿੱਥੇ ਸਮਾਜ ਦੇ ਉੱਪਰ ਬੋਝ ਬਣ ਕਰਕੇ ਜੀਵੀਏ ਔਰ ਆਪਣੇ ਆਪ ਨੂੰ ਵੈਰਾਗੀ ਕਹੀਏ, ਉਹ ਇਹ ਅਸਲੀ ਵੈਰਾਗ ਨਹੀਂ ਹੈ। ਵੈਰਾਗ ਦੇ ਵਿੱਚ, ਸਮਾਜ ਦੇ ਵਿੱਚ ਜੋ ਵੈਰਾਗ ਹੈ ਵਸਤੂਆਂ ਦਾ ਤਿਆਗ ਹੈ, ਪਰ ਰੂਹਾਨੀਅਤ ਦੇ ਵਿੱਚ ਵਸਤੂਆਂ ਦਾ ਤਿਆਗ ਕਰਨ ਦਾ ਉਪਦੇਸ਼ ਨਹੀਂ ਹੁੰਦਾ। ਵਸਤੂਆਂ ਨੂੰ ਸਿਰਫ ਇੱਕ ਸੀਮਿਤ ਮਾਤਰਾ ਦੇ ਵਿੱਚ, ਜਿਤਨਾ ਕਿ ਇਸ ਜੀਵਾਤਮਾ ਨੂੰ ਕੰਮ ਕਰਨ ਵਾਸਤੇ ਜ਼ਰੂਰਤ ਹੈ, ਉਤਨਾ ਇਸ ਸੰਸਾਰ ਦੇ ਵਿੱਚੋਂ ਉਸਨੇ ਆਪਣਾ ਹਿੱਸਾ ਲੈਣਾ ਹੈ। ਜਿੱਥੇ ਉਸਨੇ ਆਪਣਾ ਹਿੱਸਾ ਲੈਣਾ ਹੈ ਉੱਥੇ ਜਗਤ ਦੇ ਵਿੱਚ ਬਹੁਤ ਸਾਰੇ ਪਰੋਪਕਾਰ ਵੀ ਕਰਨੇ ਨੇ। ਪਰੋਪਕਾਰ ਕਿਸ ਤਰੀਕੇ ਦੇ ਨੇ? ਸਭ ਤੋਂ ਵੱਡਾ ਪਰੋਪਕਾਰ ਤਾਂ ਇੱਕੋ ਹੀ ਹੈ ਕਿ ਇਸ ਜੀਵਾਤਮਾ ਦਾ ਉਧਾਰ ਕਰਨਾ। ਇਹ ਜੀਵਾਤਮਾ ਦਾ ਉਧਾਰ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ? ਜਦ ਤੱਕ ਇਸ ਨੂੰ ਬੇੜੀਆਂ ਪਈਆਂ ਨੇ ਇਸ ਦਾ ਉਧਾਰ ਨਹੀਂ ਹੋ ਸਕਦਾ। ਤਾਂ ਇਸਦਾ ਇੱਕੋ ਹੀ ਉਧਾਰ ਹੈ ਕਿ ਇਹ ਬੇੜੀਆਂ ਇੱਕ ਇੱਕ ਕਰਕੇ ਖੋਲੀਆਂ ਜਾਣ। ਇਹ ਕਿਸ ਤਰੀਕੇ ਨਾਲ ਖੁੱਲਣਗੀਆਂ? ਜਿੱਥੇ ਕਿ ਇਹਨੂੰ ਹੋਰ ਬੇੜੀਆਂ ਨਾ ਪਾਈਆਂ ਜਾਣ ਔਰ ਉੱਥੇ ਜਿਹੜੀਆਂ ਬੇੜੀਆਂ ਪਈਆਂ ਹੋਈਆਂ ਨੇ ਇੱਕ ਇੱਕ ਕਰਕੇ ਅਸੀਂ ਇਸ ਨੂੰ ਖੋਲੀਏ। ਉਹ ਅਸੀਂ ਕਿਸ ਤਰੀਕੇ ਦੇ ਨਾਲ? ਜਿਸ ਲਈ ਅਸੀਂ ਆਪਣੇ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਤਨ ਮਨ ਧਨ ਵਚਨ ਔਰ ਕਰਮ ਦੀ ਟੇਕ ਲਵਾਂਗੇ, ਫਿਰ ਜਿਸ ਤਰੀਕੇ ਦਾ ਉਪਦੇਸ਼, ਜਿਸ ਤਰੀਕੇ ਦਾ ਹੁਕਮ ਸਤਿਗੁਰੂ ਕਰਦੇ ਨੇ, ਉਸ ਤਰੀਕੇ ਦੇ ਹੁਕਮ ਵਿੱਚ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਢਾਲਾਂਗੇ, ਉਸ ਨੂੰ ਅਮਲੀ ਜਾਮਾ ਪਹਿਨਾਵਾਂਗੇ, ਉਸ ਵੇਲੇ ਇਹ ਬੇੜੀਆਂ ਪੈਣੀਆਂ ਬੰਦ ਹੋ ਜਾਣਗੀਆਂ। ਯਾਨੀ ਕਿ ਆਪਣੀ ਜੇਬ ਦੇ ਵਿੱਚ ਕੋਈ ਲਿਸਟ ਰੱਖ ਕਰਕੇ, ਕੋਈ ਇੱਛਾ ਜਾਂ ਕਾਮਨਾ ਰੱਖ ਕਰਕੇ ਅਸੀਂ ਗੁਰੂ ਦੇ ਉਪਦੇਸ਼ ਉੱਪਰ ਅਮਲ ਕਰਾਂਗੇ ਤੇ ਵਿਚਾਰ ਕਰਕੇ ਦੇਖ ਲਓ ਕਿ ਜਿਹੜੀ ਅਸੀਂ ਸੇਵਾ ਕੀਤੀ ਹੈ, ਚਾਹੇ ਕਿਸੇ ਵੀ ਜਗ੍ਹਾ ਕਿਸੇ ਅਵਤਾਰ ਦੀ ਕਰੀਏ ਜਾਂ ਪੂਰੇ ਸਤਿਗੁਰੂ ਦੀ, ਯਾਨੀ ਕਿ ਉਹ ਸਤਪੁਰਸ਼ ਦੇ ਅਵਤਾਰ ਨੇ, ਜਿਹੜੇ ਹੋਰ ਅਵਤਾਰ ਹੋਏ ਨੇ ਉਹ ਕਾਲ ਦੇ ਵਿਸ਼ਨੂੰ ਭਗਵਾਨ ਦੇ ਅਵਤਾਰ ਹੋਏ ਨੇ। ਯਾਨੀ ਕਿ ਇਹ ਈਸ਼ਵਰੀ ਤਾਕਤਾਂ ਨੇ ਆਪਣੀ ਆਪਣੀ ਸਮਰੱਥਾ ਲੈ ਕਰਕੇ ਇਸ ਜਗਤ ਵਿੱਚ ਆਪਣਾ ਆਪਣਾ ਕੰਮ ਕਰਦੀਆਂ ਨੇ, ਔਰ ਜਦੋਂ ਅਸੀਂ ਇਹਨਾਂ ਦਾ ਸਹਾਰਾ ਲੈ ਕਰਕੇ ਇਹਨਾਂ ਦੇ ਉਪਦੇਸ਼ਾਂ ਅਨੁਸਾਰ ਚੱਲਦੇ ਹਾਂ ਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਅਵਸ਼ ਹੋਣਗੀਆਂ। ਤੇ ਯਾਨੀ ਕਿ ਅਗਰ ਲੋਹੇ ਦੀ ਜ਼ੰਜੀਰ ਪਈ ਜਾਂ ਸੋਨੇ ਦੀ ਜ਼ੰਜੀਰ ਪਈ, ਜੀਵਾਤਮਾ ਤੇ ਬੰਧੀ ਗਈ, ਯਾਨੀ ਕਿ ਉਹ ਚੜ੍ਹਾਈ ਨਹੀਂ ਕਰ ਸਕਦੀ, ਉਸਦਾ ਉਧਾਰ ਨਹੀਂ ਹੋ ਸਕਦਾ, ਉਹ ਮੁਕਤੀ ਦੇ ਰਸਤੇ ਨੂੰ ਪ੍ਰਾਪਤ ਨਹੀਂ ਕਰ ਸਕਦੀ, ਤੇ ਉਸਦਾ ਫਾਇਦਾ ਕੀ ਹੋਇਆ? ਪੂਰਨ ਸਤਿਗੁਰੂ ਦੇ ਕੋਲ ਵੀ ਆਏ, ਉਦਮ ਵੀ ਕੀਤਾ, ਸੇਵਾ ਵੀ ਕੀਤੀ, ਉਸਦੇ ਬਾਅਦ ਇੱਕ ਕਾਮਨਾ ਕਰ ਲਈ, ਇੱਕ ਇੱਛਾ ਆਪਣੇ ਮੁੱਖ ਰੱਖ ਲਈ ਕਿ ਸਾਡਾ ਇਹ ਕਾਰਜ ਸਫਲ ਹੋ ਜਾਏ, ਤੇ ਕਿਆ ਉਹ ਕਾਰਜ ਸਫਲ ਨਹੀਂ ਹੋਏਗਾ? ਕਾਰਜ ਜ਼ਰੂਰ ਸਫਲ ਹੋਏਗਾ, ਹੁਣ ਨਹੀਂ ਹੋਏਗਾ, ਬਾਅਦ ਵਿੱਚ ਹੋਏਗਾ, ਇਸ ਜਨਮ ਵਿੱਚ ਨਹੀਂ ਹੋਏਗਾ, ਅਗਲੇ ਜਨਮਾਂ 'ਚ ਹੋਏਗਾ। ਕਿਉਂ ਅਗਲੇ ਜਨਮਾਂ 'ਚ ਹੋਏਗਾ? ਕਿਉਂਕਿ ਸਾਡੀ ਲਿਸਟ ਬੜੀ ਵੱਡੀ ਆ। ਜਦੋਂ ਅਸੀਂ ਇਸ ਧਰਤੀ 'ਤੇ ਆਏ ਹਾਂ, ਯਾਨੀ ਸੱਚਖੰਡ ਤੋਂ ਉਤਰ ਕੇ ਇਸ ਸਭ ਤੋਂ ਨਿਚਲੇ ਲੋਕ ਦੇ ਵਿੱਚ ਅਸੀਂ ਵਿਚਰਨ ਕਰ ਰਹੇ ਹਾਂ, ਜਿਉਂ ਤੋਂ ਇਹ ਜੀਵਾਤਮਾ ਨੇ ਮਨ ਦਾ ਸੰਗ ਕਰਕੇ ਸਵਾਦ ਲਗਾਏ ਨੇ, ਕਰਮ ਬਣੇ ਨੇ ਔਰ ਇਹਨਾਂ ਦਾ ਭੁਗਤਾਨ ਕਰਦੀ ਆ ਰਹੀ ਹੈ, ਤਿਉਂ ਤੋਂ ਇਹ ਲਿਸਟ ਬਣਦੀ ਪਈ ਆ। ਇਹ ਲਿਸਟ ਕਦੇ ਪੂਰੀ ਨਹੀਂ ਹੋ ਸਕਦੀ, ਸਦੀਆਂ ਹੀ ਹੋ ਗਈਆਂ, ਸਾਨੂੰ ਸੱਚਖੰਡ ਤੋਂ ਉਤਰਿਆ ਅੱਜ ਤੱਕ ਸਾਨੂੰ ਸਮੇਂ ਦਾ ਗਿਆਨ ਨਹੀਂ। ਇਤਨਾ ਅਨੰਤ ਕਾਲ ਤੋਂ ਅਸੀਂ ਇਸ ਭੋਗ ਦੇ ਵਿੱਚ ਔਰ ਇਸ ਦਾ ਭੁਗਤਾਨ ਕਰਨ ਵਿੱਚ ਫਸੇ ਹਾਂ। ਇਹ ਵਿਚਾਰ ਕਰਕੇ ਦੇਖੋ, ਅਸੀਂ ਕੋਈ ਵੀ ਸਵਾਦ ਲਾਵਾਂਗੇ ਤੇ ਕਿਆ ਸਾਨੂੰ ਕੀਮਤ ਨਹੀਂ ਦੇਣੀ ਪਏਗੀ? ਇਹ ਨਿਯਮ ਹੈ ਇਸ ਸ੍ਰਿਸ਼ਟੀ ਦਾ ਕਿ ਸਾਨੂੰ ਉਸ ਦਾ ਮੁੱਲ ਚੁਕਾਉਣਾ ਪਏਗਾ, ਚਾਹੇ ਰੋ ਕੇ ਚੁਕਾਈਏ ਚਾਹੇ ਹੱਸ ਕੇ ਚੁਕਾਈਏ। ਹੁਣ ਜਿਹੜਾ ਅਸੀਂ ਮੁੱਲ ਨਹੀਂ ਚੁਕਾਉਂਦੇ ਉਹ ਸਾਨੂੰ ਦੁੱਖ ਲੱਗਦਾ ਹੈ, ਸਾਨੂੰ ਦੁੱਖ ਭੋਗਣਾ ਪੈਂਦਾ ਹੈ। ਅਸੀਂ ਸਤਿਗੁਰੂ ਕੋਲ ਆਉਂਦੇ ਹਾਂ, ਆਪਣੀ ਫਰਿਆਦ ਕਰਦੇ ਹਾਂ, ਕੋਈ ਨਾ ਕੋਈ ਸਮੱਸਿਆ ਰੱਖਦੇ ਹਾਂ। ਇਹ ਸਮੱਸਿਆ ਕੀ ਹੈ? ਇਹ ਸਮੱਸਿਆ ਉਹ ਭੁਗਤਾਨ ਹੈ ਜਿਹੜੇ ਪਿਛਲੇ ਜਨਮਾਂ ਦੇ ਵਿੱਚ ਅਸੀਂ ਨਾ ਚਾਹਣ ਦੇ ਬਾਵਜੂਦ ਵੀ ਕੀਤਾ। ਅਗਰ ਜੀਵਾਤਮਾ ਨੇ ਉਦਮ ਕੀਤਾ ਆਪਣੇ ਮੂਲ ਵਿੱਚ ਸਮਾਉਣ ਵਾਸਤੇ ਤੇ ਬਹੁਤ ਥੋੜਾ ਜਿਹਾ ਕੀਤਾ, ਯਾਨੀ ਕਿ ਮਨ ਦੇ ਸੰਗ ਚੋਂ ਨਿਕਲ ਨਾ ਸਕੀ, ਜੋ ਅਧੂਰਾ ਕਰਮ ਸੀ ਅਧੂਰਾ ਫਲ ਲੈ ਕਰਕੇ ਆਇਆ। ਅਧੂਰਾ ਫਲ ਕੀ? ਕਿ ਸਾਨੂੰ ਫਿਰ ਜਨਮ ਲੈਣਾ ਪਿਆ। ਅਗਰ ਬਹੁਤ ਸਾਰੀਆਂ ਇੱਛਾ ਸਨ, ਇੱਕ ਐਸੀ ਹਵਸ ਸੀ, ਇੱਕ ਐਸੀ ਤ੍ਰਿਸ਼ਨਾ ਸੀ, ਤੇ ਨਿਚਲੇ ਜਾਮਿਆਂ ਜਾਣਾ ਪੈ ਗਿਆ। ਔਰ ਨਿਚਲੇ ਜਾਮਿਆਂ ਚੋਂ ਨਿਕਲੇ, ਜਦੋਂ ਸਾਡੀ ਤ੍ਰਿਪਤੀ ਹੋਈ, ਉਤਲੇ ਜਾਮਾਂ 'ਚ ਆਏ, ਤੇ ਉੱਥੇ ਆ ਕਰਕੇ ਅਸੀਂ ਐਸੇ ਕਰਮ ਕਾਂਡ ਕਰ ਲਏ, ਕੋਈ ਜਗ੍ਹਾ ਦੇ ਵਿੱਚ ਫਸ ਗਿਆ, ਕੋਈ ਤੀਰਥ ਵਿੱਚ ਫਸ ਗਿਆ, ਕੋਈ ਇਸ਼ਨਾਨ ਵਿੱਚ ਫਸ ਗਿਆ, ਕੋਈ ਹੋਰ ਕਈ ਤਰੀਕੇ ਦੇ ਅਧੂਰੇ ਸੰਤਾਂ ਦੇ ਕੋਲ ਫਸ ਗਿਆ, ਅਵਤਾਰਾਂ ਕੋਲ ਫਸ ਗਿਆ। ਉਸ ਦਾ ਨਤੀਜਾ ਕੀ ਹੋਇਆ? ਕਿ ਉਹਨਾਂ ਨੇ ਐਸੇ ਕਰਮ ਕਰਾ ਕਰਕੇ, ਯਾਨੀ ਕਿ ਇੱਕ ਹੱਤਿਆ ਕੀਤੀ ਔਰ ਦੂਸਰੀ ਹੱਤਿਆ ਕਰਕੇ ਉਹ ਕਰਮ ਧਵਾਉਣ ਦੀ ਸੰਗਿਆ ਦੇ ਰਹੇ ਨੇ, ਔਰ ਉਸ ਤੋਂ ਬਾਅਦ ਵਾਰ ਦੇ ਰਹੇ ਨੇ ਉਚਲੀ ਜੂਨਾ ਦਾ, ਯਾਨੀ ਉੱਤਮ ਭੋਗੀ ਜੂਨਾ, ਜਿਹਨਾਂ ਦੇਵੀ ਦੇਵਤਾ ਨੂੰ ਅਸੀਂ ਪੂਜ ਰਹੇ ਹਾਂ। ਵਿਚਾਰ ਕਰਕੇ ਦੇਖੋ, ਅਸੀਂ ਸਵਰਗ ਜਾਂ ਵੈਕੁੰਠ ਦੀ ਕਾਮਨਾ ਕਰ ਰਹੇ ਹਾਂ, ਤੇ ਸਵਰਗ ਵੈਕੁੰਠ ਵਿੱਚ ਕੌਣ ਬੈਠੇ ਨੇ? ਦੇਵੀ ਦੇਵਤਾ ਬੈਠੇ ਨੇ। ਉਹ ਕਿੱਥੋਂ ਉਤਰ ਕੇ ਆਏ ਨੇ? ਕੋਈ ਜਾਦੂ ਮੰਤਰ ਨਹੀਂ ਹੋ ਗਿਆ। ਇਸੀ ਲੋਕ ਦੇ ਵਿੱਚੋਂ ਜਿਹੜੀਆਂ ਸਾਡੀਆਂ ਵਰਗੀਆਂ ਜੀਵਾਤਮਾ ਕੋਈ ਬਹੁਤ ਅੱਛਾ ਕਰਮ ਕਰਨ ਲੱਗ ਜਾਂਦੀਆਂ ਨੇ, ਅੱਛਾ ਫਲ ਪ੍ਰਾਪਤ ਕਰਦੀਆਂ ਨੇ, ਕੋਈ ਦੁੱਖ ਵਾਲਾ ਕੰਮ ਨਹੀਂ, ਕੋਈ ਨਰੋਗ ਵਾਲਾ ਕੰਮ ਨਹੀਂ, ਤੇ ਉਸ ਨੂੰ ਕੀ ਫਲ ਮਿਲਦਾ ਹੈ? ਵਰ ਮਿਲ ਜਾਂਦੇ ਨੇ। ਇਹ ਦੇਵੀ ਦੇਵਤਾ ਈਸ਼ਵਰੀ ਤਾਕਤਾਂ ਲੈ ਕਰਕੇ ਆਉਂਦੇ ਨੇ। ਇਹ ਕਾਲ ਦੀ ਇੱਕ ਸੂਖਮ ਚਾਲ ਹੈ, ਬੜਾ ਮਹੀਨ ਜਾਲ ਬੁਣਿਆ ਗਿਆ ਹੈ, ਔਰ ਇਹ ਵਰ ਦੇ ਕਰਕੇ ਜੀਵਾਤਮਾ ਨੂੰ ਫਿਰ ਬੰਧਨ ਵਿੱਚ ਬੰਨ ਦਿੰਦੇ ਨੇ। ਯਾਨੀ ਕਿ ਉੱਤਮ ਭੋਗੀ ਜੂਨ ਮਿਲ ਗਈ, ਲੰਬੀ ਉਮਰ ਮਿਲ ਗਈ, ਸਵਰਗਾਂ ਦੇ ਵਿੱਚ ਵਾਸਾ ਹੋ ਗਿਆ, ਵੈਕੁੰਠਾਂ ਦੇ ਵਿੱਚ ਵਸਣ ਲੱਗ ਗਏ। ਯਾਨੀ ਕਿ ਵਿਚਾਰ ਕਰਕੇ ਦੇਖੋ, ਜੰਜੀਰ ਤਾਂ ਫਿਰ ਪੈ ਗਈ, ਬੇਸ਼ੱਕ ਸੋਨੇ ਦੀ ਪੈ ਗਈ। ਯਾਨੀ ਕਿ ਜਦੋਂ ਵੀ ਉਹ ਸਾਡੀ ਅਵਸਥਾ, ਉਹ ਭੋਗ ਖਤਮ ਹੋਏਗਾ, ਉਸ ਤੋਂ ਬਾਅਦ ਆ ਕਰਕੇ ਫਿਰ ਸਾਨੂੰ ਇਸ ਲੋਕ ਦੇ ਵਿੱਚ ਨਿਚਲੇ ਜਾਮਿਆਂ ਜਾਣਾ ਪਏਗਾ। ਕਿਸ਼ਨ ਜੀ ਨੇ ਗੀਤਾ ਦੇ ਵਿੱਚ ਇਸ ਲੋਕ ਚੀਜ਼ ਨੂੰ ਬੜੀ ਜਲਦੀ ਤਰ੍ਹਾਂ ਸਪਸ਼ਟ ਕੀਤਾ ਹੈ। ਉਹ ਕਹਿੰਦੇ ਨੇ, ਇਹ ਕੁੰਤੀ ਪੁੱਤਰ ਦੇਖ, ਇਹ ਜੋ ਕੀੜਾ ਹੈ, ਇਹ ਕਈ ਵਾਰ ਬ੍ਰਹਮਾ, ਕਈ ਵਾਰ ਵਿਸ਼ਨੂੰ, ਕਈ ਵਾਰ ਸ਼ਿਵ ਜਾਸੀ ਉੱਚੀ ਗਤੀ ਪ੍ਰਾਪਤ ਕਰ ਚੁੱਕਾ ਹੈ। ਅਬ ਕਰਮੋ ਕੇ ਅਧੀਨ ਇਹ ਫਿਰ ਨਿਚਲੀ ਸ਼੍ਰੇਣੀ ਮੇਂ, ਇਹ ਕੀੜੇ ਕੀ ਜੂਨ ਮੇਂ ਭ੍ਰਮਣ ਕਰ ਰਹਾ ਹੈ। ਤੋ ਇਸ ਤੋਂ ਵਿਚਾਰ ਕਰ ਲੋ ਕਿ ਉਹਨਾਂ ਅਧੂਰੇ ਅਵਤਾਰਾਂ ਨੇ, ਯਾਨੀ ਕਿ ਅਧੂਰੀ ਈਸ਼ਵਰੀ ਤਾਕਤਾਂ ਨੇ ਵੀ ਇਸ ਸੱਚ ਨੂੰ ਪ੍ਰਗਟ ਕੀਤਾ ਹੈ ਕਿ ਤੂੰ ਰਹੇਗਾ 84 ਦੇ ਵਿੱਚ ਹੀ। ਅਗਰ 84 ਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਤੇ ਤੂੰ ਐਸਾ ਕਰਮ ਕਰ, ਤਨ ਮਨ ਵਚਨ ਧਰਮ ਔਰ ਕਰਮ ਦੇ ਨਾਲ, ਕਿ ਤੂੰ ਆਪਣੇ ਸਤਿਗੁਰ ਦੇ ਵਿੱਚ ਲੀਨ ਹੋ ਜਾ। ਯਾਨੀ ਕਿ ਤੂੰ ਤਾਂ ਹੀ ਕਰਮ ਦੇ ਬੰਧਨ ਚੋਂ ਨਿਕਲੇਗਾ ਜਦੋਂ ਮਨ, ਬੁੱਧੀ ਔਰ ਪ੍ਰਾਣਾਂ ਨੂੰ ਤੂੰ ਮੇਰੇ ਅੰਦਰ ਸਥਿਤ ਕਰੇਗਾ। ਹਰ ਪਲ ਹਰ ਘੜੀ ਮੇਰੇ ਅੰਦਰ ਸਥਿਤ ਹੋ ਕਰਕੇ ਐਸਾ ਕਰਮ ਕਰ ਕਿ ਉਸਦਾ ਫਲ ਜੋ ਹੈ ਉਹ ਮੈਨੂੰ ਅਰਪਿਤ ਕਰਦਾ ਚੱਲ, ਔਰ ਜਿਸ ਤਰੀਕੇ ਦੇ ਨਾਲ ਤੂੰ ਮੈਨੂੰ ਅਰਪਿਤ ਕਰਦਾ ਚੱਲੇਗਾ, ਤੂੰ ਇਸਦੇ ਬੰਧਨਕਾਰੀ ਪ੍ਰਭਾਵ ਦੇ ਵਿੱਚ ਨਹੀਂ ਆਏਗਾ। ਫਿਰ ਜੋ ਕੁਛ ਵੀ ਮੈਂ ਤੈਨੂੰ ਠੀਕ ਸਮਝਾਂਗਾ ਉਹ ਤੈਨੂੰ ਦੇਵਾਂਗਾ, ਔਰ ਉਸਦਾ ਫਲ ਕੀ ਹੋਏਗਾ ਕਿ ਤੂੰ ਕਿਸੇ ਨੂੰ ਮਾਰਦਾ ਹੋਇਆ ਵੀ ਉਸਦੇ ਬੰਧਨਕਾਰੀ ਪ੍ਰਭਾਵ ਤੋਂ ਅਲੱਗ, ਯਾਨੀ ਕਿ ਤੂੰ ਨਹੀਂ ਮਾਰਦਾ, ਤੂੰ ਸਦਾ ਲਈ ਮੁਕਤ ਹੋ ਜਾਏਗਾ, ਤੈਨੂੰ ਦੁਬਾਰਾ ਤੋਂ ਇਸ 84 ਦੇ ਭਰਮਣ ਦੇ ਵਿੱਚ ਆਉਣਾ ਨਹੀਂ ਪਏਗਾ। ਯਾਨੀ ਕਿ ਇਹ ਬਾਣੀ ਜੋ ਹੈ ਇਹ ਸੱਚਖੰਡ ਦੀ ਸੱਚੀ ਬਾਣੀ ਹੈ। ਇਹ ਬਾਣੀ ਸਾਨੂੰ ਸਿਰਫ ਇਸ ਵਾਸਤੇ ਦਿੱਤੀ ਜਾਂਦੀ ਹੈ ਕਿ ਇਹ ਜੀਵਾਤਮਾ ਦੇ ਨਾਲ ਸਤਿਗੁਰਾਂ ਦਾ ਇੱਕ ਵਾਅਦਾ ਹੈ ਸਤਿਪੁਰਸ਼ ਦਾ, ਕਿ ਅਸੀਂ ਇਸ ਲੋਕ ਦੇ ਵਿੱਚ ਜਦੋਂ ਤੁਸੀਂ ਤੜਫ ਮਹਿਸੂਸ ਕਰੋਗੇ, ਤਪਸ਼ ਮਹਿਸੂਸ ਕਰੋਗੇ, ਆਪਣੇ ਮੂਲ ਦੇ ਵਿੱਚ ਸਮਾਣ ਵਾਸਤੇ ਉਦਮ ਕਰੋਗੇ, ਆਉਣਾ ਚਾਹੋਗੇ, ਤੇ ਅਸੀਂ ਤੁਹਾਨੂੰ ਸੱਚ ਦਾ ਹੋਕਾ ਦੇਵਾਂਗੇ, ਹੱਕ ਦੀ ਆਵਾਜ਼ ਦੇਵਾਂਗੇ। ਤੁਸੀਂ ਇਸ ਆਵਾਜ਼ ਨੂੰ ਸੁਣ ਕਰਕੇ ਚੇਤ ਜਾਣਾ ਹੈ। ਯਾਨੀ ਕਿ ਜੀਵਾਤਮਾ ਸੁੱਤੀ ਹੈ, ਅੰਧੀ ਔਰ ਬਹਿਰੀ ਹੈ। ਅੰਧੀ ਬਹਿਰੀ ਦਾ ਕੀ ਭਾਵ ਹੈ ਕਿ ਅਸੀਂ ਅੱਖ ਬੰਦ ਕਰਕੇ ਅੰਤਰ ਦੇ ਵਿੱਚ ਦੇਖਦੇ ਹਾਂ, ਸਾਨੂੰ ਅੰਧਕਾਰ ਨਜ਼ਰ ਆਉਂਦਾ ਹੈ। ਤਾਂ ਕਿਆ ਇਹ ਸੱਚਮੁੱਚ ਅੰਧਕਾਰ ਹੈ? ਇਹ ਅਗਿਆਨਤਾ ਦਾ ਅੰਧਕਾਰ ਹੈ। ਜੀਵਾਤਮਾ ਦੀ ਆਪਣੀ ਰੋਸ਼ਨੀ ਜਿਹੜੀ ਹੈ ਇਹ 12 ਸੂਰਜ ਦੀ ਹੈ। ਅਸੀਂ ਇਸ ਜਗਤ ਦੇ ਵਿੱਚ ਇੱਕ ਸੂਰਜ ਨੂੰ ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ, ਤੇ 12 ਸੂਰਜ ਦੀ ਰੋਸ਼ਨੀ ਹੋਣ ਦੇ ਬਾਵਜੂਦ ਇਹ ਜੀਵਾਤਮਾ ਅੰਤਰ ਦੇ ਵਿੱਚ ਅੰਧੇਰਾ ਮਹਿਸੂਸ ਕਰ ਰਹੀ ਹੈ। ਤੇ ਕਿਉਂ? ਉਸ ਦੀ ਸਿਰਫ ਇੱਕੋ ਹੀ ਵਜ੍ਹਾ ਹੈ ਕਿ ਅਸੀਂ ਜੋ ਕਈ ਜਨਮਾਂ ਦਾ, ਅਣਗਿਣਤ ਜਨਮਾਂ ਤੋਂ ਜੋ ਕਰਮ ਕੀਤੇ ਨੇ, ਸਵਾਦ ਲਾਏ ਨੇ, ਉਹਨਾਂ ਦੀ ਜੋ ਮੈਲ, ਯਾਨੀ ਕਿ ਕਰਮਾਂ ਦਾ ਬੰਧਨਕਾਰੀ ਪ੍ਰਭਾਵ ਇਕੱਠਾ ਕੀਤਾ ਹੈ, ਇਹ ਕਿਸ ਤਰੀਕੇ ਦੇ ਨਾਲ ਇਕੱਠਾ ਹੁੰਦਾ ਹੈ? ਇਹ ਜੋ ਵੀ ਕਰਮ ਕਰਦੀ ਹੈ ਜੀਵਾਤਮਾ, ਇਹਨਾਂ ਦਾ ਬੰਧਨਕਾਰੀ ਪ੍ਰਭਾਵ ਬੀਜ ਰੂਪ ਦੇ ਵਿੱਚ ਬ੍ਰਹਮ ਦੇ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ, ਔਰ ਉਸ ਦੇ ਵਿੱਚੋਂ ਜਿਹੜਾ ਕਿ ਜਿਸ ਵੇਲੇ ਜੀਵਾਤਮਾ ਨੂੰ ਜਨਮ ਦਿੱਤਾ ਜਾਂਦਾ ਹੈ, ਜਿਸ ਵੀ ਜੂਨ ਦੇ ਵਿੱਚ, ਉਸ ਵੇਲੇ ਉਸ ਨੂੰ ਕੁਛ ਕਰਮ ਉਹਦੇ ਵਿੱਚੋਂ ਦਿੱਤੇ ਜਾਂਦੇ ਨੇ। ਇਸ ਤੋਂ ਇੱਕ ਫੈਸਲਾ ਬਿਲਕੁਲ ਸਿੱਧਾ ਔਰ ਸਪਸ਼ਟ ਹੈ, ਜਿਹੜੀ ਲਿਸਟ ਲੈ ਕਰਕੇ ਅਸੀਂ ਸਤਿਗੁਰੂ ਦੇ ਅੱਗੇ ਫਰਿਆਦ ਕਰਦੇ ਹਾਂ ਨਾ, ਰੋਂਦੇ ਹਾਂ, ਪਿੱਟਦੇ ਹਾਂ, ਤੇ ਵਿਚਾਰ ਕਰਕੇ ਦੇਖੋ ਜਿਹੜਾ ਸਵਾਦ ਅਸੀਂ ਪਤਾ ਹੀ ਨਹੀਂ ਕਿਹੜੇ ਯੁੱਗ ਦੇ ਵਿੱਚ ਕਿਹੜੇ ਸਮੇਂ ਕਿਹੜੇ ਜਨਮ ਦੇ ਵਿੱਚ ਲਗਾਇਆ ਹੈ, ਔਰ ਉਸਦਾ ਬੰਧਨਕਾਰੀ ਪ੍ਰਭਾਵ ਜਮ੍ਹਾਂ ਹੋ ਚੁੱਕਾ ਹੈ, ਤੇ ਅਸੀਂ ਉਸ ਦੀ ਪ੍ਰਤੀਕਿਰਿਆ ਦੇ ਫਲ ਤੋਂ ਕਿਸ ਤਰੀਕੇ ਦੇ ਨਾਲ ਬਚ ਸਕਦੇ ਹਾਂ। ਯਾਨੀ ਕਿ ਉਹ ਕਰਮ ਦਾ ਫਲ ਜੋ ਹੈ ਉਹ ਸਾਨੂੰ ਭੋਗਣਾ ਪਏਗਾ, ਔਰ ਸਭ ਤੋਂ ਅੱਛਾ ਔਰ ਸਸਤਾ ਭੁਗਤਾਨ ਇਸ ਦੇਹ ਦੇ ਉੱਪਰ ਉਸ ਕਰਮ ਨੂੰ ਭੁਗਤ ਲੈਣਾ ਹੈ। ਤੋ ਸਤਿਗੁਰੂ ਵੀ ਇੱਕ ਸੀਮਾ ਤੱਕ ਜ਼ਹਿਰ ਦਿੰਦੇ ਨੇ, ਉਹ ਵੀ ਕੋਈ ਵਿਰਲੀ ਭਾਗਾ ਵਾਲੀ ਜੀਵਾਤਮਾ ਜਿਸ ਲਈ ਹਰ ਪਲ ਹਰ ਕੜੀ ਆਪਣੀ ਹਸਤੀ ਉਸ ਉਪਦੇਸ਼ ਦੇ ਉੱਪਰ ਮਿਟਾ ਦਿੰਦੀ ਹੈ, ਤਦ ਜਾ ਕਰਕੇ ਸਤਿਗੁਰੂ ਜੋ ਹੈ ਉਹ ਵਿਆਜ ਖਤਮ ਕਰ ਦਿੰਦੇ ਨੇ, ਪਰ ਮੂਲ ਤੇ ਉਸ ਜੀਵਾਤਮਾ ਨੂੰ ਫਿਰ ਵੀ ਖਾਣਾ ਹੀ ਪੈਂਦਾ ਹੈ। ਯਾਨੀ ਕਿ ਅਸੀਂ ਇਸ ਦੇ ਬੰਧਨਕਾਰੀ ਪ੍ਰਭਾਵ ਤੋਂ ਬਚ ਨਹੀਂ ਸਕਦੇ, ਚਾਹੇ ਕਿਤਨਾ ਵੀ ਸਮਾਂ ਹੋ ਜਾਏ। ਅਣਗਿਣਤ ਯੁੱਗਾਂ ਦੇ ਬਾਅਦ ਵੀ ਜੀਵਾਤਮਾ ਜਦ ਵੀ ਇਸ ਇਹਨਾਂ ਲੋਕਾਂ ਦੇ ਵਿੱਚ ਆਏਗੀ, ਜਿਸ ਵੀ ਜੂਨ ਦੇ ਵਿੱਚ ਜਾਏਗੀ, ਜੈਸਾ ਵੀ ਫਲ ਉਸਨੇ ਭੋਗਣਾ ਹੈ, ਉਹ ਫਲ ਉਸ ਨੂੰ ਉਸ ਜਗ੍ਹਾ ਲੈ ਕਰਕੇ ਪਹੁੰਚ ਜਾਂਦਾ ਹੈ, ਔਰ ਉਸ ਵੇਲੇ ਉਸ ਦੀ ਮੱਤ ਮਾਰੀ ਜਾਂਦੀ ਹੈ। ਮਹਾਭਾਰਤ ਦੇ ਵਿੱਚ ਭਿਸ਼ਮ ਪਿਤਾਮ ਨੇ ਇਸ ਚੀਜ਼ ਨੂੰ ਬਿਲਕੁਲ ਸਪਸ਼ਟ ਕੀਤਾ ਹੈ, ਜਿਸ ਲਈ ਦ੍ਰੋਪਦੀ ਗਈ ਹੈ ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਉਸ ਲਈ ਉਹ ਗਿਆਨ ਦੀ ਗੱਲਾਂ ਕਰ ਰਹੇ ਸਨ। ਕੀ ਗੱਲਾਂ ਕਰ ਰਹੇ ਸਨ ਕਿ ਇਹ ਸਰੀਰ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਤੋਂ ਮੁਕਤ ਹੋ ਸਕਦੇ ਹਾਂ, ਆਵਾਗਮਨ ਤੋਂ ਬਚ ਸਕਦੇ ਹਾਂ। ਤੇ ਉਸ ਲਈ ਦ੍ਰੋਪਦੀ ਜੋ ਹੈ ਹੱਸ ਪਈ, ਤੇ ਉਹਨਾਂ ਨੇ ਪੁੱਛਿਆ ਵੀ ਇਹਦੇ ਹੱਸਣ ਦੀ ਕੀ ਗੱਲ ਹੈ, ਤੇ ਉਹ ਕਹਿਣ ਲੱਗੀ ਭਈ ਤੁਸੀਂ ਇਹ ਦੱਸੋ ਉਸ ਵਕਤ ਤੁਹਾਡਾ ਗਿਆਨ ਕਿੱਥੇ ਸੀ ਜਿਸ ਲਈ ਭਰੇ ਦਰਬਾਰ ਦੇ ਵਿੱਚ ਮੈਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ। ਉਸ ਵੇਲੇ ਉਹਨਾਂ ਨੇ ਬੜੇ ਗਿਆਨ ਦੀ ਗੱਲ ਕੀਤੀ ਹੈ, ਕਹਿੰਦੇ ਬੇਟੀ ਇਸਦੇ ਦੋ ਕਾਰਨ ਨੇ, ਇੱਕ ਕਾਰਨ ਤੇ ਇਹ ਹੈ ਕਿ ਮੈਂ ਦੁਰਯੋਧਨ ਦਾ ਅੰਨ ਖਾ ਕਰਕੇ ਆਪਣੀ ਬੁੱਧੀ ਭ੍ਰਸ਼ਟ ਕਰ ਚੁੱਕਾ ਸੀ। ਇਸ ਤੋਂ ਇੱਕ ਚੀਜ਼ ਸਪਸ਼ਟ ਹੈ, ਰੂਹਾਨੀਅਤ ਦਾ ਬੜਾ ਕੀਮਤੀ ਪਹਿਲੂ ਇਹ ਉਪਦੇਸ਼ ਹੈ ਜੋ ਭਿਸ਼ਮ ਪਿਤਾ ਮੈਨੂੰ ਦਿੱਤਾ ਕਿ ਅਸੀਂ ਜੋ ਅੰਨ ਖਾਂਦੇ ਹਾਂ ਇਹ ਸਾਡਾ ਹੱਕ ਦਾ ਹੋਣਾ ਚਾਹੀਦਾ, ਉੱਚਾ ਔਰ ਸੁੱਚਾ ਹੋਣਾ ਚਾਹੀਦਾ। ਯਾਨੀ ਕਿ ਨੌ ਸਿੱਧਿਆਂ ਦੀ ਕਮਾਈ, ਨੌ ਸਿੱਧਿਆਂ ਦੀ ਕਮਾਈ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਇੱਕ ਮਜ਼ਦੂਰ ਬਣ ਕਰਕੇ ਕਿਸੇ ਜਗ੍ਹਾ ਮਿਹਨਤ ਕਰ ਰਹੇ ਹਾਂ ਜਾਂ ਲਗਾਇਆ ਹੈ ਤੇ ਅੱਧੀ ਦਿਹਾੜੀ ਅਸੀਂ ਅੱਖਾਂ ਦੇ ਵਿੱਚ ਮਾਲਕ ਦੇ ਮਿੱਟੀ ਪਾ ਰਹੇ ਹਾਂ ਔਰ ਅੱਧੀ ਦਿਹਾੜੀ ਕੰਮ ਕਰਕੇ ਅਸੀਂ ਨੌ ਸਿੱਧਿਆਂ ਦੀ ਕਮਾਈ ਗਿਣ ਰਹੇ ਹਾਂ, ਤੇ ਨਹੀਂ, ਇਹ ਨੌ ਸਿੱਧਿਆਂ ਦੀ ਕਮਾਈ ਨਹੀਂ ਹੈ। ਨੌ ਸਿੱਧਿਆਂ ਦੀ ਕਮਾਈ ਕੀ ਹੈ ਕਿ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਹਰ ਵਿਅਕਤੀ ਵਾਸਤੇ ਸਤਿਗੁਰੂ ਅਲੱਗ ਤਰੀਕੇ ਦਾ ਉਪਦੇਸ਼ ਦਿੰਦੇ ਨੇ ਕਿ ਉਹ ਉਪਦੇਸ਼ ਉਸ ਦੀ ਜੀਵਨ ਦੇ ਕਰਮਾਂ ਦੇ ਸਮਰੱਥਾ ਦੇ ਅਨੁਸਾਰ ਦਿੱਤਾ ਜਾਂਦਾ ਹੈ। ਕੋਈ ਇਹ ਨਹੀਂ ਹੈ ਕਿ ਸਰੀਰਕ ਰੂਪ ਦੇ ਵਿੱਚ ਜੋ ਕਰਮ ਕੀਤਾ ਜਾਂਦਾ ਹੈ ਉਹ ਨੌ ਸਿੱਧਿਆਂ ਦੀ ਕਮਾਈ ਹੈ। ਯਾਨੀ ਕਿ ਉਪਦੇਸ਼ ਅਨੁਸਾਰ, ਹੁਕਮ ਅਨੁਸਾਰ ਜਦੋਂ ਜੀਵਾਤਮਾ ਆਪਣੀ ਕਿਰਤ ਕਰਦੀ ਹੈ, ਆਪਣੀ ਕਮਾਈ ਕਰਦੀ ਹੈ ਔਰ ਉਹਦਾ ਕੁਝ ਨਾ ਕੁਝ ਹਿੱਸਾ ਜ਼ਰੂਰੀ ਗੱਲ ਹੈ ਸੰਗਤ ਦੇ ਉੱਪਰ ਵੀ ਖਰਚ ਕਰਦੀ ਹੈ ਜਾਂ ਹੋਰ ਦੁਖੀ ਜਾਂ ਮਜ਼ਲੂਮਾਂ ਦੇ ਉੱਪਰ ਖਰਚ ਕਰਦੀ ਹੈ ਔਰ ਜ਼ਰੂਰਤ ਮਾਤਰ ਲਈ ਜਿਤਨਾ ਕਿ ਉਸਨੂੰ ਜ਼ਰੂਰਤ ਹੈ ਆਪਣੇ ਪਰਿਵਾਰ ਦੇ ਲਈ ਇਸਤੇਮਾਲ ਕਰਦੀ ਹੈ ਔਰ ਬਾਕੀ ਦਾ ਸਾਰਾ ਜੋ ਹੈ ਆਪਣੇ ਗੁਰੂ ਦੇ ਚਰਨੀ ਭੇਟ ਕਰਦੀ ਹੈ ਤੇ ਉਹੀ ਜਿਹੜੀ ਹੈ ਕਮਾਈ ਸਫਲ ਹੁੰਦੀ ਹੈ, ਉਸੀ ਨੂੰ ਅਸੀਂ ਨੌ ਸਿੱਧਿਆਂ ਦੀ ਕਹਿ ਸਕਦੇ ਹਾਂ। ਤੇ ਉਸ ਤੋਂ ਇਸ ਉਪਦੇਸ਼ ਤੋਂ ਬਿਲਕੁਲ ਸਪਸ਼ਟ ਹੈ ਕਿ ਦੁਰਯੋਧਨ ਜੋ ਕਮਾਈ ਕਰਦਾ ਸੀ ਆਪਣੇ ਰਾਜ ਦੇ ਵਿੱਚ, ਯਾਨੀ ਕਿ ਕਰ ਦੇ ਰੂਪ ਦੇ ਵਿੱਚ ਜੋ ਵੀ ਉਹ ਲੈਂਦਾ ਸੀ ਉਹ ਨਜਾਇਜ਼ ਲੈਂਦਾ ਸੀ, ਤੇ ਉਸ ਦੇ ਨਾਲ ਕੀ ਹੋਇਆ, ਉਹਨਾਂ ਦੀ ਮੱਤ ਮਾਰੀ ਗਈ, ਯਾਨੀ ਬੁੱਧੀ ਭ੍ਰਸ਼ਟ ਹੋ ਗਈ। ਉਸ ਦੇ ਬਾਅਦ ਦੂਸਰਾ ਕਾਰਨ ਉਹਨਾਂ ਨੇ ਦਿੱਤਾ ਹੈ ਕਿ ਜਿਸ ਵੇਲੇ ਪਿਛਲੇ ਜਨਮਾਂ ਦਾ ਬੰਧਨਕਾਰੀ ਪ੍ਰਭਾਵ ਕਿਸੇ ਵੀ ਜਨਮ ਦੇ ਵਿੱਚ ਆਪਣਾ ਫਲ ਲੈ ਕਰਕੇ ਪ੍ਰਗਟ ਹੁੰਦਾ ਹੈ, ਯਾਨੀ ਕਿ ਵੱਧ ਕਰਮ ਜਿਹੜੇ ਨੇ ਉਹ ਪਿਛਲੇ ਜਨਮਾਂ ਚੋਂ ਕੁਛ ਕਰਮ ਦਾ ਫਲ ਦੇ ਕਰਕੇ ਜਨਮ ਦਿੱਤਾ ਜਾਂਦਾ ਹੈ, ਤੇ ਉਸ ਫਲ ਤੋਂ ਜੀਵਾਤਮਾ ਬਚ ਨਹੀਂ ਸਕਦੀ। ਯਾਨੀ ਕਿ ਉਸਦਾ ਬੰਧਨਕਾਰੀ ਪ੍ਰਭਾਵ ਜੋ ਹੈ ਉਸ ਵੇਲੇ ਐਸੀ ਮੱਤ ਮਾਰਦਾ ਹੈ ਕਿ ਸੋਝਣ ਦੀ, ਯਾਨੀ ਕਿ ਬੁੱਧੀ ਕੰਮ ਹੀ ਨਹੀਂ ਕਰਦੀ ਕਿ ਕਿਸ ਤਰੀਕੇ ਦੇ ਨਾਲ ਵਿਚਾਰ ਕਰ ਉਸ ਦੇ ਫਲ ਤੋਂ ਬਚਿਆ ਜਾ ਸਕੇ, ਯਾਨੀ ਕਿ ਉਹ ਫਲ ਉਸ ਨੂੰ ਭੋਗਣਾ ਹੀ ਪੈਂਦਾ ਹੈ। ਤੋ ਉਹਨਾਂ ਨੇ, ਗੁਰੂ ਸਾਹਿਬਾਂ ਨੇ ਇਹ ਦੋਨੋਂ ਗੱਲਾਂ ਸਪਸ਼ਟ ਕੀਤੀਆਂ ਕਿ ਬੇਟਾ ਉਸ ਵੇਲੇ ਸੱਚਮੁੱਚ ਮੇਰੀ ਬੁੱਧੀ ਜੋ ਹੈ ਭ੍ਰਸ਼ਟ ਹੋ ਗਈ ਸੀ ਔਰ ਮੇਰੀ ਮੱਤ ਮਾਰੀ ਗਈ ਸੀ। ਮੱਤ ਇਸ ਕਰਕੇ ਮਾਰੀ ਗਈ ਕਿਉਂਕਿ ਪਿਛਲੇ ਕਰਮਾਂ ਦਾ ਬੰਧਨਕਾਰੀ ਪ੍ਰਭਾਵ ਜੋ ਸੀ ਉਹਨੇ ਮੈਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਔਰ ਜੋ ਮੈਂ ਅੰਨ ਖਾ ਰਿਹਾ ਸਾਂ ਉਹ ਅੰਨ ਜੋ ਹੈ ਜਾਇਜ਼ ਨਹੀਂ ਸੀ, ਨਜਾਇਜ਼ ਅੰਨ ਹੋਣ ਕਰਕੇ ਮੇਰੀ ਬੁੱਧੀ ਜੋ ਹੈ ਭ੍ਰਸ਼ਟ ਹੋ ਚੁੱਕੀ ਸੀ। ਤੇ ਕਿਆ ਇਹ ਦੋਨੋਂ ਉਪਦੇਸ਼ ਅਸੀਂ ਟੀਵੀ ਸੀਰੀਅਲ 'ਚ ਦੇਖਦੇ ਹਾਂ, ਇਤਿਹਾਸ ਵਿੱਚ ਪੜ੍ਹਦੇ ਹਾਂ, ਗ੍ਰੰਥਾਂ ਪੋਥੀਆਂ 'ਚ ਪੜ੍ਹਦੇ ਹਾਂ, ਤੇ ਕਿਆ ਸਿਰਫ ਇਹ ਪੜ੍ਹਨ ਵਾਸਤੇ ਨੇ, ਕਿਆ ਸੁਣਨ ਕਾ ਵਿਚਾਰ ਕਰਕੇ ਅਮਲੀ ਜਾਮਾ ਪਹਿਨਾਉਣ ਵਾਸਤੇ ਨਹੀਂ ਨੇ? ਕਦੀ ਇਹ ਸਾਰੇ ਮਜ਼ਮੂਨ ਨੂੰ ਸੁਣ ਕਰਕੇ ਕਦੀ ਅਸੀਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈ? ਕਦੀ ਵਿਚਾਰ ਕੀਤਾ ਹੈ ਕਿ ਅਸੀਂ ਕਿਸ ਤਰੀਕੇ ਦੀ ਕਮਾਈ ਕਰ ਰਹੇ ਹਾਂ? ਅਗਰ ਇੱਕ ਨੌਕਰੀ ਵੀ ਅਸੀਂ ਕਰਦੇ ਹਾਂ 8 ਘੰਟੇ ਦੀ ਜਾਂ 10 ਘੰਟੇ ਦੀ, ਉਹਦੇ ਵਿੱਚੋਂ 4 ਘੰਟੇ ਅਸੀਂ ਚਾਹ ਪੀਣ ਦੇ ਵਿੱਚ ਜਾਂ ਗੱਲਾਂ ਦੇ ਵਿੱਚ ਬਿਤਾ ਦਿੰਦੇ ਹਾਂ, ਤੇ ਕਿਆ ਸਾਡੀ ਇਹ ਨੌ ਸਿੱਧਿਆਂ ਦੀ ਕਮਾਈ ਹੋ ਜਾਏਗੀ? ਇਹ ਕਿੰਨੇ ਵੱਡੇ ਭਰਮ ਦੇ ਵਿੱਚ ਅਸੀਂ ਬੈਠੇ ਹਾਂ। ਅਗਰ ਕੋਈ ਮਾਲਕ, ਚਾਹੇ ਉਹ ਸਰਕਾਰ ਹੈ ਚਾਹੇ ਕੋਈ ਪ੍ਰਾਈਵੇਟ ਰੂਪ ਦੇ ਵਿੱਚ ਹੈ, ਅਗਰ ਸਾਨੂੰ 8 ਘੰਟੇ ਡਿਊਟੀ ਦੇਣ ਦੀ ਤਨਖਾਹ ਦੇ ਰਿਹਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ 9 ਸਿੱਧਿਆਂ ਦੀ ਕਮਾਈ ਤਾਂ ਹੀ ਹੈ, ਹੱਕ ਦੀ ਕਮਾਈ ਤਾਂ ਹੀ ਹੈ ਜੇ ਅਸੀਂ 8 ਘੰਟੇ ਪੂਰੇ ਤਨ ਮਨ ਦੇ ਨਾਲ ਉਸ ਦੇ ਉਸ ਕਰਮ ਨੂੰ ਜੋ ਉਪਦੇਸ਼ ਉਹ ਸਾਨੂੰ ਦਿੰਦਾ ਹੈ ਉਸ ਨੂੰ ਅਮਲੀ ਜਾਮਾ ਪਹਿਨਾਈਏ। ਸੋ ਇਹ ਜੋ ਉਪਦੇਸ਼ ਨੇ ਇਹ ਸਿਰਫ ਸੁਣਨ ਵਾਸਤੇ ਨਹੀਂ ਨੇ, ਅਸੀਂ ਇੱਥੇ ਇਕੱਠੇ ਹੋਏ ਹਾਂ ਇਸ ਬਾਣੀ ਨੂੰ ਸੁਣਨ ਵਾਸਤੇ। ਤੇ ਕਿਆ ਸਿਰਫ ਇਸ ਵਾਸਤੇ ਕਿ ਜਿਹੜੀ ਲਿਸਟ ਸਾਡੇ ਕੋਲ ਪਈ ਹੈ ਜੇਬ ਦੇ ਵਿੱਚ ਉਸ ਨੂੰ ਪੂਰੀ ਕਰਨ ਦੀ ਇੱਕ ਫਾਰਮੈਲਿਟੀ ਹੈ ਕਿ ਅਸੀਂ 5-7 ਸੰਗ ਸੁਣਨੇ ਨੇ, ਸਾਡੀ ਫਰਿਆਦ ਪੂਰੀ ਕਰ ਦਿੱਤੀ ਜਾਏਗੀ। ਫਰਿਆਦਾਂ ਤਾਂ ਪੂਰੀਆਂ ਹੋ ਹੀ ਜਾਣਗੀਆਂ, ਕਿਹੜੀਆਂ ਨੇ ਜਿਹੜੀਆਂ ਨਹੀਂ ਹੋਈਆਂ? ਅਸਲੀ ਨਿਚਲੇ ਜਨਮਾਂ ਤੋਂ ਨਿਕਲ ਕਰਕੇ ਇੱਕ ਉੱਚੇ ਜਾਮੇ ਵਿੱਚ ਆ ਗਏ, ਨਿਚਲੀ ਜਾਮਿਆਂ ਦੀ ਤਰਫ ਨਜ਼ਰ ਮਾਰ ਕਰਕੇ ਦੇਖੋ। ਗਧੇ ਨੂੰ ਦੇਖੋ, ਹਰ ਵਕਤ ਉਹਦੇ ਪਿੱਠ ਤੇ ਬੋਝਾ ਹੀ ਢੋਇਆ ਰਹਿੰਦਾ ਹੈ। ਇੱਕ ਬੈਲ ਨੂੰ ਦੇਖੋ, ਥੱਕ ਜਾਂਦਾ ਹੈ ਫਿਰ ਵੀ ਉਹਨੂੰ ਚਬੋ ਚਬੋ ਕੇ ਹਥਿਆਰ ਖੜਾ ਕਰ ਦਿੱਤਾ ਜਾਂਦਾ ਹੈ ਹਲ ਜੋਤਣ ਵਾਸਤੇ। ਇੱਕ ਘੋੜੇ ਨੂੰ ਦੇਖੋ, ਟਾਂਗੇ ਦੇ ਵਿੱਚ ਦੋਤ ਰੱਖਿਆ ਹੈ, ਉਹ ਥੱਕ ਜਾਂਦਾ ਹੈ, ਸਵਾਰੀਆਂ ਢੋ ਰਿਹਾ ਫਿਰ ਵੀ ਉਹਨੂੰ ਹੈਂਟਰਾਂ ਦੀ ਮਾਰ ਖਾਣੀ ਪੈ ਰਹੀ ਹੈ। ਇਹ ਕੀ ਹੈ? ਇਹ ਨਿਚਲੇ ਜਾਮਿਆਂ ਦਾ ਅਸਰ। ਉਤਲੇ ਜਾਮਿਆਂ ਦੀ ਤਰਫ ਦੇਖ ਲਓ, ਅਸੀਂ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਸਿਰਮੋਰ ਕਹਿੰਦੇ ਹਾਂ। ਅਗਰ ਸਾਡੇ ਸਰੀਰ ਦਾ ਕੋਈ ਇੱਕ ਅੰਗ ਅਧੂਰਾ ਹੋਵੇ, ਯਾਨੀ ਇੱਕ ਅੱਖ ਨਾ ਹੋਵੇ, ਹੱਥ ਨਾ ਹੋਵੇ, ਪੈਰ ਨਾ ਹੋਵੇ, ਸਾਡੀ ਜ਼ਿੰਦਗੀ ਕਿਤਨੀ ਮੁਸ਼ਕਲਾਂ ਭਰੀ ਹੋ ਜਾਏਗੀ। ਉਸ ਤੋਂ ਉੱਤੇ ਦੇਖੋ ਕਿ ਸਾਨੂੰ ਸਤਿਗੁਰੂ ਨੇ ਸਾਰਾ ਕੁਝ ਦਿੱਤਾ ਹੈ, ਉਸ ਦੇ ਬਾਵਜੂਦ ਅਸੀਂ ਉਹਦੀ ਕਦਰ ਨਹੀਂ ਕਰਦੇ। ਅਸੀਂ ਹਸਪਤਾਲਾਂ ਦੀ ਤਰਫ ਨਜ਼ਰ ਮਾਰ ਕਰਕੇ ਦੇਖੀਏ, ਕਿਸ ਤਰੀਕੇ ਦੇ ਨਾਲ ਚੀਖੋ ਪੁਕਾਰ ਮੱਚੀ ਹੋਈ ਹੈ। ਜੇਲ੍ਹਾਂ ਦੀ ਤਰਫ ਜਾ ਕਰਕੇ ਦੇਖੋ, ਕੈਸੀ ਹਾਹਾਕਾਰ ਮੱਚੀ ਹੋਈ ਹੈ। ਹੋਰ ਜਿਸ ਵੀ ਇਸ ਜਗਤ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰ ਕਰਕੇ ਦੇਖੋ, ਕਿਸੇ ਵਸਤੂ ਨੂੰ ਮੁੱਕ ਕਰਕੇ ਦੇਖੋ, ਜਿਹੜੀਆਂ ਵਸਤੂਆਂ ਅਸੀਂ ਪ੍ਰਾਪਤ ਕਰਨ ਵਾਸਤੇ ਇਸ ਜਗ੍ਹਾ ਇਕੱਠੇ ਹੋਏ ਹਾਂ, ਉਹਨਾਂ ਵਸਤੂਆਂ 'ਚ ਕੋਈ ਇੱਕ ਵਸਤੂ ਸਾਹਮਣੇ ਰੱਖੋ, ਉਹਨੂੰ ਪ੍ਰਾਪਤ ਕਰਨ ਤੋਂ ਪਹਿਲੇ ਵੀ ਅਸੀਂ ਦੁਖੀ, ਯਾਨੀ ਕਿ ਅਸੀਂ ਇੱਕ ਪੁੱਤਰ ਦੀ ਮੰਗ ਕੀਤੀ, ਸਤਿਗੁਰਾਂ ਨੇ ਸਾਨੂੰ ਦੇ ਤਾ, ਅਸੀਂ ਝੋਲੀ ਅੱਡ ਕੇ ਫਿਰ ਭਿਖਾਰੀ ਬਣੇ ਬੈਠੇ ਹਾਂ। ਜੇ ਇੱਕ ਪੁੱਤਰ ਹੋਰ ਦੇ ਦਿਓ, ਇਹ ਜੋੜੀ ਬਣ ਜਾਏਗੀ, ਜੋੜੀ ਹੋਣੀ ਚਾਹੀਦੀ ਹੈ। ਸਤਿਗੁਰਾਂ ਨੇ ਦੂਸਰਾ ਦੇ ਤਾ, ਹੁਣ ਜੋੜੀ ਦੇ ਬਾਅਦ ਫਿਰ ਝੋਲੀ ਅੱਡੇ ਫਿਰ ਭਿਖਾਰੀ ਬਣੇ ਬੈਠੇ ਹਾਂ। ਜੇ ਇੱਕ ਹੋਰ ਦੇ ਦਿਓ ਕਿ ਖੇਤਾਂ 'ਚ ਕੰਮ ਕਰਨ ਵਾਸਤੇ ਵੀ ਸਾਨੂੰ ਲੋੜ ਹੈ। ਉਸਦਾ ਨਤੀਜਾ ਕੀ ਹੋਇਆ? ਸਤਿਗੁਰਾਂ ਨੇ ਇੱਕ ਵਾਪਸ ਲੈ ਲਿਆ। ਇੱਕ ਵਾਪਸ ਲੈਣ ਦੀ ਕੀ ਦੇਰ ਸੀ? ਯਾਨੀ ਪ੍ਰਾਪਤ ਕਰਨ ਤੋਂ ਪਹਿਲਾਂ ਵੀ ਦੁਖੀ ਸਾਂ। ਜੋ ਚੀਜ਼ ਸਾਨੂੰ ਇੱਕ ਉਹਨਾਂ ਨੇ ਦਾਤ ਬਣ ਕੇ ਦਿੱਤਾ ਸੀ, ਉਸ ਨੂੰ ਅਸੀਂ ਭੋਗ ਨਹੀਂ ਸਕੇ, ਯਾਨੀ ਕਿ ਉਸ ਦਾ ਸੁੱਖ ਵੀ ਅਸੀਂ ਗਵਾ ਲਿਆ, ਔਰ ਜਿਹੜਾ ਦੂਸਰਾ ਦਿੱਤਾ ਸੀ ਉਹ ਸਤਿਗੁਰੂ ਨੇ ਵਾਪਸ ਲੈ ਲਿਆ, ਤੇ ਉਸਦਾ ਐਸਾ ਦੁੱਖ ਸਾਨੂੰ ਲੱਗਾ ਕਿ ਬਾਕੀ ਦੀ ਜ਼ਿੰਦਗੀ ਅਸੀਂ ਰੋ ਪਿੱਟ ਕੇ ਹੀ ਕੱਟ ਦਿੱਤੀ। ਯਾਨੀ ਕਿ ਮਨੁੱਖਾ ਜਨਮ ਕਿਤਨਾ ਕੀਮਤੀ ਸੀ, ਇਹਦੇ ਸਵਾਸਾਂ ਦੀ ਪੂੰਜੀ ਕਿਤਨੀ ਕੀਮਤੀ ਸੀ, ਇੱਕ ਸਵਾਸ ਕੋਈ ਫਾਲਤੂ ਲੈ ਕਰਕੇ ਦਿਖਾ ਦੇ, ਇਹ ਸ੍ਰਿਸ਼ਟੀ ਦੀ ਸਾਰੀ ਦੌਲਤ ਇਕੱਠੀ ਕਰਕੇ ਦੇ ਦਿਓ ਔਰ ਇੱਕ ਸਾਹ ਨਹੀਂ ਮਿਲਣਾ, ਤੇ ਉਸਦੇ ਬਾਵਜੂਦ ਅਸੀਂ ਉਹ ਦੁੱਖਾਂ ਦੇ ਵਿੱਚ ਕੱਢ ਦਿੱਤੀ। ਯਾਨੀ ਕਿ ਜੋ ਸਾਨੂੰ ਮਿਲਿਆ ਸੀ ਉਹ ਵੀ ਗਵਾ ਬੈਠੇ, ਔਰ ਇਸ ਵਸਤੂ ਪ੍ਰਾਪਤ ਕਰਨ ਤੋਂ ਪਹਿਲੇ ਵੀ ਦੁਖੀ ਸੀ, ਵਸਤੂ ਦੇ ਜਾਣ ਤੋਂ ਬਾਅਦ ਵੀ ਦੁਖੀ ਹੋ ਗਏ, ਤੇ ਅਸੀਂ ਮਨੁੱਖੇ ਜਨਮ ਦਾ ਕੀ ਅਰਥ ਕੱਢਿਆ, ਕੀ ਖਟਿਆ ਸਾਡੇ ਦੇ ਵਿੱਚ, ਔਰ ਇੱਕ ਜਾਨਵਰ ਦੇ ਵਿੱਚ ਫਰਕ ਕੀ ਰਹਿ ਗਿਆ? ਜਾਨਵਰ ਨੇ ਵੀ ਆਪਣੀ ਵਿਰਤੀ ਅਨੁਸਾਰ ਕਰਮ ਕੀਤੇ, ਰੋਂਦਾ ਪਿੱਟਦਾ ਆ ਚਲਾ ਗਿਆ ਅਗਲੀ ਜੂਨਾਂ ਦੇ ਵਿੱਚ, ਔਰ ਇਨਸਾਨੀ ਜਾਮਾ ਲੈ ਕਰਕੇ ਵੀ ਜਾਨਵਰਾਂ ਵਾਲੀ ਵਿਰਤੀ ਲਈ ਐਸੇ ਕਰਮ ਕੀਤੇ ਕਿ ਕੋਈ ਉਦਮ ਨਹੀਂ ਕੀਤਾ ਉਸ ਜੀਵਾਤਮਾ ਨੂੰ ਮੁਕਤ ਕਰਾਉਣ ਵਾਸਤੇ। ਯਾਨੀ ਕਿ ਇੱਕੋ ਹੀ ਰਸਤਾ ਹੈ, ਇੱਕੋ ਹੀ ਦਰਵਾਜ਼ਾ ਹੈ 84 ਲੱਖ ਪਿੰਜਰਿਆਂ ਦੇ ਵਿੱਚ ਇਸ ਜੀਵਾਤਮਾ ਨੂੰ ਮੁਕਤ ਕਰਾਉਣ ਦਾ, ਉਹ ਹੈ ਇਨਸਾਨੀ ਜਾਮਾ। ਯਾਨੀ ਕਿ ਇਨਸਾਨੀ ਜਾਮੇ ਦੇ ਵਿੱਚ ਹੀ ਆ ਕਰਕੇ ਇਹ ਜੋ ਪੰਜਵਾਂ ਤੱਤ ਮਿਲਦਾ ਹੈ ਜਿਸ ਦੇ ਨਾਲ ਬੁੱਧੀ ਬਣਦੀ ਹੈ, ਇਸ ਬੁੱਧੀ ਤੋਂ ਹੀ ਇਹ ਜੀਵਾਤਮਾ ਨੇ ਇਹ ਚੇਤਨਾ ਹੈ, ਯਾਨੀ ਕਿ ਜਿੱਥੇ ਇਸ ਕਾਲ ਨੇ ਰਚਨਾ ਰਚੀ ਹੈ, ਐਸਾ ਮਹੀਨ ਜਾਲ ਬੁਣਿਆ ਹੈ ਕਿ ਇਹਨਾਂ ਅੱਖਾਂ ਦੇ ਨਾਲ ਸਾਨੂੰ ਨਜ਼ਰ ਨਹੀਂ ਆਉਂਦਾ। ਅਸੀਂ ਅੱਖ ਬੰਦ ਕਰਕੇ ਇਸ ਜਗਤ ਨੂੰ ਭੋਗਦੇ ਹਾਂ, ਔਰ ਇਸ ਤਰੀਕੇ ਦੇ ਨਾਲ ਭੋਗਦੇ ਹਾਂ ਕਿ ਇਹ ਭੁੱਲ ਬੈਠਦੇ ਹਾਂ ਕਿ ਇਸ ਦਾ ਸਾਨੂੰ ਭੁਗਤਾਨ ਦੇਣਾ ਪੈਣਾ ਹੈ। ਯਾਦ ਰੱਖਣਾ, ਇਸ ਅੱਖ ਦੇ ਨਾਲ ਵੀ ਅਗਰ ਕੋਈ ਅਸੀਂ ਕਰਮ ਕੀਤਾ ਹੈ, ਪ੍ਰਾਏ ਰੂਪ ਦੀ ਤਰਫ ਦੇਖਿਆ ਹੈ, ਗਲਤ ਭਾਵ ਨਾਲ ਦੇਖਿਆ ਹੈ ਨਾ, ਤੇ ਉਸਦਾ ਭੁਗਤਾਨ ਸਾਨੂੰ ਕਈ ਕਰੋੜ ਜਨਮਾਂ 'ਚ ਦੇਣਾ ਪੈਂਦਾ ਹੈ। ਇੱਕ ਘੁੱਟ ਪਾਣੀ ਦਾ ਪੀਤਾ ਕਈ ਕਰੋੜ ਜੀਵਾਤਮਾ ਜਿਹੜੀਆਂ ਨੇ ਉਹ ਖਤਮ ਹੋ ਗਈਆਂ, ਔਰ ਹਰ ਇੱਕ ਜੀਵਾਤਮਾ ਦਾ ਹਿਸਾਬ ਸਾਨੂੰ ਅਗਲੇ ਜਨਮਾਂ 'ਚ ਆ ਕਰਕੇ ਦੇਣਾ ਪਏਗਾ। ਤੇ ਵਿਚਾਰ ਕਰਕੇ ਦੇਖੋ, ਐਸਾ ਮਹੀਨ ਜਾਲ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂ? ਕਿਉਂਕਿ ਜੀਵਾਤਮਾ ਅੰਧੀ ਔਰ ਬੈਰੀ ਹੈ। ਬੈਰੀ ਕਿਉਂ ਹੈ? ਕਿਉਂਕਿ ਹਰ ਪਲ ਹਰ ਕੜੀ ਉਹ ਪਰਮਾਤਮਾ ਦੀ ਆਵਾਜ਼, ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ, ਕੋਈ ਜੋਤ ਸਰੂਪ ਹੈ, ਉਹ ਹਰ ਜੜ ਔਰ ਚੇਤਨ ਨੂੰ ਉਸਨੇ ਆਧਾਰ ਦਿੱਤਾ ਹੈ। ਇਹ ਪੁਤਲਾ ਐਵੇਂ ਹੀ ਨਹੀਂ ਚੱਲ ਰਿਹਾ, ਇਸ ਨੂੰ ਆਧਾਰ ਦਿੱਤਾ ਗਿਆ ਹੈ। ਪਰਬਤ ਖੜੇ ਨੇ ਤੇ ਕਿਸੇ ਸ਼ਕਤੀ ਦੇ ਨਾਲ ਖੜੇ ਨੇ, चंद सूरज काम कर रहा है ते किसी निश्चित कोई ऐसी ताकत दे नाल काम कर रहा है कि अज तक वो एक घड़ी भी अपनी जगह तो नहीं पिछे हटिया, यानी कि हमेशा ही चढ़ता है हमेशा ही डुबदा है। उसकी किरिया दे विच कदे कोई फर्क नहीं आया। जड़ी ताकत इस तरीके दे नाल चारों पासे रोशनी दे रही है, ताकत दे रही है, फिर भी इस जीवात्मा नू आज तक उसकी प्राप्ति नहीं हुई, तो उसकी सिर्फ एको वजह है इसने मन का संग किया, होमै दे विच विकार दे विच ऐसे कर्म किते, इतनी मैल इकट्ठी कर ली है, इस मैल दे विच उसनू ए रोशनी और ए आवाज सुनाई नहीं दे रही। और मनुखे जन्म का सिर्फ एको ही अर्थ है कि हर कीमत दे विच तू चेत होशियार हो, इस जाल नू पहचान। सतगुरु आंदे ने ते सचखंड तो जो बाणी दे रहे ने की दे रहे ने की समझा रहे ने कि ए तू जाल दी पहचान कर, और ए जो बुद्धि तैनू दित्ती है तू होशियारी दे नाल इस जाल नू कटन दी कोशिश कर, और हौले हौले कट के अपने आप नू मुक्त करा। जो जो तू ए कैंची चलाएगा ना, कैंची केड़ी है, ए नाम दी, शब्द दी, कीर्तन दी, अकत कथा दी, यानी के नाम की है। पूरन सतगुरा दे हिरदे दे विचों कोई सूक्ष्म तरंग भी उत्पन्न होंदी है, उन्हां दे मुखार विचों निकल करके साडे कन्नां दे विच कोई लफ्ज बन करके टकरांदी है, ते टकराए गए जेड़े लफ्ज हन ना, इन्हां नूं सतगुरु नाम दी संज्ञा दिंदे ने, कीर्तन दी संज्ञा दिंदे ने, शब्द दी संज्ञा दिंदे ने। ते क्या असी एक दो चार तिरंगा नूं अमली जामा पहना करके असी यह भुले बैठे हाँ कि असी नाम लै लिया, और असी नाम नू प्राप्त करके असी त्रिकुटी पार कर ली है। ये जीवात्मा यानी के मन दा संग करके परमाई गई है, पूरन सतगुरां दे कोल भी जा करके असी इस बाणी दा सही अर्थ नहीं कढ़िया। सो इस नाम नू जपया किस तरह जा सकदा है, जड़े भी लफज इस कन दे नाल टकराए ने ना, इन्हां नू अमली जामा जदों असी पहनावांगे, साध संगत जी विचार करके देख लो, इस तो वड्डा तप कोई नहीं, इस तो वड्डा जप कोई नहीं, इस तो वड्डा तीरथ कोई नहीं, इस तो वड्डा यज्ञ कोई नहीं, इस तो वड्डी कोई ऐसी ताकत नहीं जड़ी कि इस जीवात्मा नू फिर इस पिंजरे दे विच रोक सके। विचार करके देखो, सतगुरां ने एक उपदेश दिता है कि तुसी अपनी जिंदगी दे विच सच्चे होना है, तो हुण ध्यान करो क्या असी इस उपदेश का पालन किया है। जड़ी जीवात्मा चेत गई, होशियार हो गई, ये उहदे वास्ते नाम हो गया, यानी सतगुरां ने उहदी झोली दे विच नाम पाता, शब्द पाता, कीर्तन पाता, और उस जीवात्मा ने तन मन धन वचन और कर्म दे नाल अपनी हस्ती सच्चे होने वास्ते अपने सतगुरु के उपर कुर्बान कर दिती। तो इस तो वड्डा केड़ा तप है, यानी कि सुते हुए भी सारा दिन जो कर्म उसने करने ने उसके झूठ चो किस तरीके दे नाल उसने बचना है उसका उपाय कर रहा है, और जिसले उसकी अख खुली और इस जगत दे विच भ्रमण कर रहा है पर उसका ख्याल अपने आप नू सच्चा बनाण वास्ते है, तो वह सच्चा किस लई बना रहा है, वो अपनी जीवात्मा नू सच्चा ते बना ही रहा पर पालन किसका कर रहा है, अपने सतगुरु का पालन कर रहा है। फिर वो शरीरिक तौर ते सतगुरु दे कोल गया है या नहीं गया, उस दे नाल कोई फर्क नहीं पैंदा, वो सत समुंदर पार भी बैठा है, अपनी हस्ती मिटा रहा अपने सतगुरु दे उपर। ते क्या सतगुरु उस कोरो भुले बैठे ने, क्या सतगुरु वो ताकत नहीं है, क्या सतगुरु एक शरीर है? असी दावा करते हाँ सतगुरु का, सानू सतगुरु का ते एक बच्चे जिन्ना भी डर नहीं है। विचार करके देखो क्या सानू अपने सतगुरु के उपर यकीन है? अगर यकीन होंदा ते साडे जेब दे विच कोई लिस्ट नहीं आ सकती सी, जड़ी लिस्ट असी लै करके आए हाँ ये सतगुरु के यकीन के उपर बिल्कुल ही अमली जामा नहीं पहनांदी, यानी कि सानू अपने सतगुरु का यकीन नहीं है कि वह साडे अंतर साडे अंग संघ साई ने। क्या नाम लवांगे, शब्द लवांगे, ताही वह साडी पालना करनगे? वह जगत विच आए किस वास्ते ने? वह हक का हुक्का देण आए ने, ते उन्हां जीवात्मा नू ले जाण वास्ते आए ने जड़ियां इस जगत दे विच तपश महसूस कर रहियां ने, जड़ियां नाम लै करके अमृत छक करके इस जगत नू बड़े प्यार नाल भोग रहियां ना। विचार करके देख लो, उन्हां दी बाह ना अज तक फड़ी गई है ते ना अगे कदे फड़ी जाएगी। और जड़ी ये तुक है ना, सतगुरु एक बारी बाह फड़ के कदे छड़दे नहीं ने, ते इस तुक दा अर्थ यह है कि जड़ी बाह सतगुरु आप फड़दे ने ना, उसनों फिर इस लोक च क्या कई जन्म परलोक दे विच भी वह कदे नहीं छड़दे, यानी कि वह ताही सह लैंदे ने जिसले उस जीवात्मा नू सतपुरुष की गोद तक पहुंचा देंदे ने। ਤੇ ਅਸੀਂ ਜਿਹੜੀ ਉਹ ਲੈ ਕਰਕੇ ਬੈਠੇ ਆ ਇਹ ਵਾਹ ਅਸੀਂ ਦੇ ਕਰਕੇ ਆਏ ਆ ਤੇ ਸਤਿਗੁਰੂ ਉਸ ਤੋਂ ਵੀ ਮੂੰਹ ਨਹੀਂ ਮੋੜਦੇ। ਪਰ ਕਦੋਂ ਤੱਕ? ਜਦ ਤੱਕ ਇਹ ਜੀਵਾਤਮਾ ਮਨ ਦੇ ਸੰਗ ਚੋਂ ਨਹੀਂ ਨਿਕਲਦੀ। ਅਗਰ ਅਸੀਂ ਸਾਰੀ ਜ਼ਿੰਦਗੀ ਮਨ ਦੇ ਹੁਕਮ ਦਾ ਪਾਲਣ ਕੀਤਾ ਹੈ, ਮਨ ਦੀ ਤ੍ਰਿਸ਼ਨਾ ਨੂੰ ਸ਼ਾਂਤ ਕਰਨ ਲਈ ਉਹਨਾਂ ਲਿਸਟਾਂ ਨੂੰ ਜੇਬ 'ਚ ਰੱਖ ਕਰਕੇ ਅਸੀਂ ਸਤਿਗੁਰੂ ਦੇ ਕੋਲ ਗਏ ਹਾਂ ਤੇ ਸਤਿਗੁਰੂ ਨੇ ਉਹ ਲਿਸਟਾਂ ਹੀ ਪੂਰੀਆਂ ਕਰਨੀਆਂ ਨੇ, ਤੇ ਫਿਰ ਉਸ ਤੋਂ ਬਾਅਦ ਜ਼ਿੰਦੇ ਜੀ ਜਾਂ ਮਰਨ ਦੇ ਮਜ਼ਬੂਨ ਦੀ ਕੀ ਗੱਲ ਰਹਿ ਗਈ? ਯਾਨੀ ਕਿ ਜੀਵਿਤ ਮਰੀਏ ਭਵ ਜਲ ਤਰੀਏ, ਇਸ ਭਵ ਜਲ ਨੂੰ ਅਸੀਂ ਜਿੰਦੇ ਜੀ ਮਰ ਕੇ ਪਾਰ ਕਰ ਸਕਦੇ ਹਾਂ ਤੇ ਅਸੀਂ ਕਿਹੜੇ ਹੰਕਾਰ 'ਚ ਬੈਠੇ ਹਾਂ? ਕਿਆ ਅੱਖ ਬੰਦ ਹੋਏਗੀ ਤੇ ਸਤਿਗੁਰੂ ਲੈਣ ਆਣਗੇ? ਕਿਆ ਸਤਿਗੁਰਾਂ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ? ਕਿਆ ਉਹ ਜਿੰਦੇ ਜੀ ਸਾਨੂੰ ਨਹੀਂ ਲਿਜਾ ਸਕਦੇ? ਕਿਆ ਉਹਨਾਂ ਦੀ ਸਮਰੱਥਾ ਨਹੀਂ ਹੈ? ਕਿਆ ਉਹਨਾਂ ਨੂੰ ਕੋਈ ਡਰ ਹੈ ਕਿਸੇ ਚੀਜ਼ ਦਾ ਕਿ ਮਰਨ ਤੋਂ ਪਹਿਲੇ ਮੈਂ ਜਾਣਾ ਹੀ ਨਹੀਂ ਹੈ? ਇਹ ਸਾਰੇ ਜੀਵਾਤਮਾ ਨੂੰ ਪ੍ਰਮਾਣ ਦਾ ਕੰਮ ਇਸ ਮਨ ਨੇ ਕੀਤਾ ਹੈ। ਔਰ ਮਨ ਕੀ ਹੈ? ਪੂਰਾ ਸਾਕਤ। ਔਰ ਇਹ ਸਾਕਤ ਦਾ ਸੰਗ ਅਸੀਂ ਸਦੀਆਂ ਤੋਂ ਕੀਤਾ ਹੈ। ਇਹ ਇੱਕ ਜਸੂਸ ਹੈ ਜੋ ਵਿਰੋਧੀ ਤਾਕਤ ਨੇ ਇਸ ਜੀਵਾਤਮਾ ਦੇ ਨਾਲ ਹਰ ਪਿੰਜਰੇ ਦੇ ਅੰਦਰ ਬਿਠਾ ਕਰਕੇ ਰੱਖਿਆ। ਇਸ ਦਾ ਕੰਮ ਕੀ ਹੈ? ਜੀਵਾਤਮਾ ਨੂੰ ਪਰਮਾ ਕਰਕੇ ਰੱਖਣਾ। ਔਰ ਇਹ ਆਪਣਾ ਕੰਮ ਬੜੀ ਖੂਬੀ ਆਪਣੇ ਮਾਲਕ ਦੀ ਬੜੇ ਹੁਕਮਾਂ ਦੀ ਪਾਲਣ ਕਰ ਰਿਹਾ ਹੈ, ਯਾਨੀ ਕਿ ਜੀਵਾਤਮਾ ਨੂੰ ਪਰਮਾ ਰਿਹਾ ਹੈ। ਔਰ ਜੀਵਾਤਮਾ ਕੀ ਹੈ ਕਿ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਵੀ ਉਹਨਾਂ ਦੇ ਬਚਨਾਂ ਦੇ ਅਧੂਰੇ ਅਰਥ ਕੱਢਦੀ ਹੈ। ਯਾਨੀ ਕਿ ਅਸੀਂ ਅੰਮ੍ਰਿਤ ਛਕ ਲਿਆ ਤੇ ਗੁਰੂ ਦੇ ਉੱਪਰ ਅਹਿਸਾਨ ਹੋ ਗਿਆ, ਬਾਕੀ ਕੰਮ ਗੁਰੂ ਦਾ। ਯਾਨੀ ਕਿ ਅੱਖ ਬੰਦ ਕਰਕੇ ਨੀਚ ਤੋਂ ਨੀਚ ਕਰਮ ਅਸੀਂ ਕਰਾਂਗੇ ਔਰ ਉਹਨਾਂ ਦੇ ਫਲ ਜਿਹੜੇ ਨੇ ਉਹ ਸਤਿਗੁਰੂ ਦੇ ਪਾਸੇ ਮੁੜਦੇ ਜਾਵਾਂਗੇ। ਉਹ ਸਤਿਗੁਰੂ ਉਹਨਾਂ ਦਾ ਧੋਬੀ ਦਾ ਕੰਮ ਕਰਦੇ ਨੇ, ਉਹ ਧੋਈ ਜਾਣਗੇ ਇਹਨਾਂ ਕਰਮਾਂ ਨੂੰ। ਔਰ ਜਿਸਲੇ ਸਾਡੀ ਅੱਖ ਬੰਦ ਹੋਏਗੀ ਉਹ ਡੋਲਾ ਸਾਡੇ ਵਾਸਤੇ ਲੈ ਕੇ ਆਣਗੇ ਕਿ ਸਾਨੂੰ ਸੱਚਖੰਡ ਲੈ ਕਰਕੇ ਜਾਣਾ ਹੈ। ਕਿਆ ਇਹ ਸਾਰੇ ਵਿਚਾਰ ਸਾਨੂੰ ਕਿਸ ਨੇ ਸਮਝਾਏ ਨੇ? ਸਤਿਗੁਰਾਂ ਦੀ ਬਾਣੀ ਨੇ। ਕਿਆ ਸੱਚਖੰਡ ਦੀ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ? ਸਾਨੂੰ 50 ਸਾਲ ਹੋ ਗਏ ਨੇ ਪੂਰੇ ਸਤਿਗੁਰਾਂ ਦੇ ਕੋਲ ਜਾਂਦੇ, ਕਿਸੇ ਨੂੰ 70 ਸਾਲ ਹੋ ਗਏ, ਕਿਸੇ ਨੂੰ 60 ਸਾਲ ਹੋ ਗਏ ਨੇ। ਕਿਆ ਅੱਜ ਤੱਕ ਇਹ ਬਾਣੀ ਸਾਨੂੰ ਸਮਝ ਨਹੀਂ ਆਈ? ਕਿਆ ਉਹ ਗੁਰਮੁਖੀ ਦੀਆਂ ਤੁਕਾਂ ਜਾਂ ਸੰਤਾਂ ਦੀਆਂ ਬਾਣੀਆਂ ਨੂੰ ਰੱਟ ਲੈਣ ਦੇ ਨਾਲ ਇਹ ਮਜ਼ਬੂਨ ਦੀ ਪ੍ਰਾਪਤੀ ਹੋ ਜਾਏਗੀ? ਨਾ ਰੱਟਣ ਨਾਲ ਪ੍ਰਾਪਤੀ ਹੋਏਗੀ, ਨਾ ਸੁਣਨ ਦੇ ਨਾਲ ਪ੍ਰਾਪਤੀ ਹੋਏਗੀ। ਰੱਟਣਾ ਔਰ ਸੁਣਨਾ ਇਹ ਇੱਕ ਪੌੜੀ ਹੈ, ਇੱਕ ਅੰਗ ਹੈ ਸਰੀਰ ਨੂੰ ਪ੍ਰਾਪਤ ਕਰਨ ਦਾ। ਅਸੀਂ ਪੜ੍ਹਾਂਗੇ ਨਹੀਂ, ਸੁਣਾਂਗੇ ਨਹੀਂ ਬਾਣੀ ਨੂੰ ਤੇ ਉਸਨੂੰ ਵਿਚਾਰਾਂਗੇ ਕਦੋਂ? ਔਰ ਜਦੋਂ ਵਿਚਾਰਾਂਗੇ ਨਹੀਂ ਤੇ ਉਸਨੂੰ ਅਮਲੀ ਜਾਮਾ ਕਦੋਂ ਪਹਿਨਾਵਾਂਗੇ? ਯਾਨੀ ਕਿ ਮੇਨ ਮਕਸਦ ਕੀ ਹੈ ਕਿ ਅਸੀਂ ਆਪਣੀ ਹਸਤੀ ਮਿਟਾਉਣੀ ਹੈ, ਇਹਨਾਂ ਵਚਨਾਂ ਨੂੰ ਪੂਰਾ ਕਰਨਾ ਹੈ। ਯਾਨੀ ਕਿ ਇੱਕ ਦੋ ਤਰੰਗਾਂ ਨੂੰ ਪੂਰਾ ਕਰਕੇ ਅਸੀਂ ਸਤਿਗੁਰ ਦੇ ਮਜ਼ਬੂਨ ਨੂੰ ਪੂਰਾ ਨਹੀਂ ਕਰਦੇ, ਨਾ ਅੱਜ ਤੱਕ ਕੀਤਾ ਹੈ ਨਾ ਕਰ ਪਾਵਾਂਗੇ। ਔਰ ਜਿਹੜਾ ਭਰਮ ਲੈ ਕਰਕੇ ਬੈਠੇ ਹਾਂ ਇਹ ਇੱਕ ਭੇਡ ਚਾਲ ਹੈ। ਅਸੀਂ ਇਹ ਹੀ ਨਹੀਂ ਵਿਚਾਰ ਕੀਤਾ ਕਿ ਪਹਿਲੀਆਂ ਭੇੜਾਂ ਕਿੱਥੇ ਗਈਆਂ? ਉਹ ਅੰਧੇ ਖੂਹ 'ਚ ਗਈਆਂ ਔਰ ਅਸੀਂ ਵੀ ਅੰਧੇ ਖੂਹ 'ਚ ਜਾਣਾ ਹੈ। ਕਿਸੇ ਨੇ ਵਿਚਾਰ ਕਰਕੇ ਦੇਖਿਆ? ਕਿਸੇ ਨੇ ਵਿਚਾਰ ਨਹੀਂ ਕੀਤਾ। ਸਾਰੇ ਇੱਕ ਸੰਕਾਰ ਦੇ ਵਿੱਚ ਬੈਠੇ ਨੇ, ਭਾਈ ਉਸਨੇ ਇੱਕ ਕਿਰਿਆ ਕਰ ਲਈ ਹੈ, ਮੈਂ ਨਹੀਂ ਕੀਤੀ, ਮੈਂ ਪਿੱਛੇ ਰਹਿ ਗਿਆ ਵਾਂ, ਮੈਂ ਵੀ ਕਰ ਲਵਾਂ। ਯਾਨੀ ਕਿ ਭੇੜ ਚਾਲ ਦੇ ਰੂਪ ਦੇ ਵਿੱਚ ਇੱਕ ਮਜ਼ਬੂਨ ਨੂੰ ਅਸੀਂ ਧਾਰਨ ਕੀਤਾ ਹੈ ਔਰ ਇਸ ਤਰੀਕੇ ਦੇ ਨਾਲ ਉਸਦਾ ਨਤੀਜਾ ਕੀ ਹੈ? ਅਸੀਂ ਇੱਕ ਮਤ ਚਲਾ ਤਾ, ਇੱਕ ਧਰਮ ਚਲਾ ਦਿੱਤਾ, ਦੂਸਰੇ ਦੀ ਨਿੰਦਿਆ ਕਰਨ ਲੱਗ ਗਏ, ਆਪਣੇ ਨੂੰ ਵੱਡਾ ਸਾਬਿਤ ਕਰਨ ਲੱਗ ਗਏ। ਔਰ ਨਤੀਜਾ ਕੀ ਹੋਇਆ? ਜਿਹੜਾ ਉਹ ਗਹਿਰਾ ਅਰਥ ਸੀ ਨਾ, ਜਿਹੜਾ ਉਹ ਮੋਤੀ ਸੀ, ਉਹ ਅਸੀਂ ਉਹਨਾਂ ਦੀ ਨੀਹਾਂ ਦੇ ਵਿੱਚ ਦਫਨ ਕਰਤਾ ਔਰ ਆਪਣੇ ਆਪ ਨੂੰ ਵੀ ਉਸ ਚਾਰ ਦੀਵਾਰੀ ਦੇ ਵਿੱਚ ਕੈਦ ਕਰਕੇ ਆਪਣੇ ਆਪ ਨੂੰ ਬੰਦੀ ਬਣਾ ਲਿਆ, ਜਿੱਥੇ ਜੀਵਾਤਮਾ ਨੂੰ ਪਿੱਛੇ ਕਰਮਾਂ ਦਾ ਭੁਗਤਾਨ ਕਰਨ ਲਈ ਅਣਗਿਣਤ ਬੇੜੀਆਂ ਪਈਆਂ ਹੋਈਆਂ ਨੇ। ਉੱਥੇ ਅਸੀਂ ਕਈ ਬੇੜੀਆਂ ਇਸ ਜਨਮ ਦੀਆਂ ਖਾਮ ਖਾਈ ਹੋਰ ਪਾ ਦਿੱਤੀਆਂ। ਸਤਿਗੁਰਾਂ ਦੇ ਕੋਲ ਇੱਕ ਮਾਈ ਆਈ, ਕਹਿਣ ਲੱਗੀ ਕਿ ਮੈਨੂੰ ਬੜਾ ਦਿਲ ਘਬਰਾਉਂਦਾ ਹੈ, ਬੜੀ ਘਬਰਾਹਟ ਹੁੰਦੀ ਹੈ। ਤੇ ਸਤਿਗੁਰਾਂ ਨੇ ਪੁੱਛਿਆ, ਮਾਈ ਕੀ ਗੱਲ ਹੈ, ਕਿਉਂ ਘਬਰਾਹਟ, ਕਿਸ ਗੱਲ ਦੀ ਹੈ? ਕਹਿਣ ਲੱਗੀ, ਮੇਰਾ ਪੁੱਤਰ ਅਮਰੀਕਾ ਜਾ ਰਿਹਾ ਹੈ ਤੇ ਜਹਾਜ਼ ਤੇ ਚੜ੍ਹ ਕੇ ਉਹਨੇ ਜਾਣਾ ਹੈ, ਅੱਜ ਕੱਲ੍ਹ ਜਹਾਜ਼ ਬੜੇ ਕਰੈਸ਼ ਹੁੰਦੇ ਨੇ ਤੇ ਮੇਰਾ ਮਨ ਬੜਾ ਡਰਦਾ ਪਿਆ ਹੈ। ਤੇ ਸਤਿਗੁਰੂ ਮੁਸਕਰਾਉਂਦੇ ਨੇ, ਕਹਿੰਦੇ ਨੇ, ਬੀਬੀ ਤੂੰ ਇਸ ਤਰੀਕੇ ਨਾਲ ਵੀ ਤੇ ਵਿਚਾਰ ਕਰ ਸਕਦੀ ਹੈ ਕਿ ਤੇਰੇ ਪੁੱਤਰ ਨੇ ਬਗੈਰ ਕਿਸੇ ਤਕਲੀਫ ਦੇ, ਤੂੰ ਇਹ ਕਿਉਂ ਸੋਚਦੀ ਹੈ ਕਿ ਜਹਾਜ਼ ਤਰੀਕੇ ਦੇ ਨਾਲ ਉਹ ਜੀਵਾਤਮਾ ਨੂੰ ਲੈ ਕਰਕੇ ਸੱਤ ਸਮੁੰਦਰ ਪਾਰ ਬਹੁਤ ਘੱਟ ਸਮੇਂ ਦੇ ਵਿੱਚ ਪਹੁੰਚਾ ਦਿੰਦੇ ਨੇ? ਕਿਸ ਤਰੀਕੇ ਦੇ ਨਾਲ ਇਸ ਜਗਤ ਦਾ ਕੰਮ ਚੱਲ ਰਿਹਾ ਹੈ? ਯਾਨੀ ਕਿ ਤੂੰ ਉਸਦਾ ਅੱਛਾ ਵੀ ਤੇ ਸੋਚ ਸਕਦੀ ਹੈ, ਤੂੰ ਬੁਰਾ ਹੀ ਕਿਉਂ ਸੋਚ ਰਹੀ ਹੈ? ਯਾਨੀ ਕਿ ਬੁਰਾ ਸੋਚ ਕਰਕੇ ਇਹ ਕਿਸਨੇ ਸੋਚਾਇਆ? ਇਹ ਮਨ ਨੇ ਸੋਚਾਇਆ। ਇਹ ਕਿਉਂ ਸੋਚਾਇਆ? ਕਿਉਂਕਿ ਉਹ ਆਪਣਾ ਕੰਮ ਕਰਾਉਣਾ ਚਾਹੁੰਦਾ ਹੈ। ਉਹਦਾ ਆਪਣਾ ਕੰਮ ਕੀ ਹੈ? ਕਿ ਜੀਵਾਤਮਾ ਬੰਧਨ ਦੇ ਵਿੱਚ ਰਵੇ, ਯਾਨੀ ਉਹ ਅੱਛਾ ਕਰਮ ਕਰੇ ਜਾਂ ਭੈੜਾ ਕਰਮ ਕਰੇ, ਰਵੇ ਉਹ ਬੰਧਨ ਦੇ ਵਿੱਚ। ਯਾਨੀ ਕਿ ਅਸੀਂ ਕੀ ਕਰਦੇ ਹਾਂ, ਇੱਕ ਗਲਾਸ ਦੇ ਵਿੱਚ ਅਸੀਂ ਵਿਚਾਰ ਕਰਕੇ ਦੇਖੋ, ਅੱਧਾ ਗਲਾਸ ਪਾਣੀ ਦਾ ਹੈ, ਅਸੀਂ ਰੋਂਡੇ ਪਿੱਟਦੇ ਹਾਂ। ਇਹ ਇੱਕ ਉਦਾਹਰਣ ਹੈ। ਯਾਨੀ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਵਸਤੂ ਮਿਲੀ ਹੈ, ਅਗਰ ਕਾਰ ਨਹੀਂ ਮਿਲੀ, ਸਕੂਟਰ ਮਿਲਿਆ ਹੈ, ਪਰ ਅਸੀਂ ਰੋ ਰਹੇ ਹਾਂ ਕਿ ਸਾਡੇ ਕੋਲ ਕਾਰ ਨਹੀਂ ਹੈ, ਕਾਰ ਨਹੀਂ ਹੈ। अगर सतगुरा ने कार दे दी तो हवाई जहाज की रट लगी है कि हवाई जहाज नहीं है। हुण विचार करके देखो असि इस पहलू नूं इस तरीके नाल भी तो लै सकते सी कि अद्धा गिलास भरिया होया है और अद्धे गिलास दे विच जितनी वह अमृत पिया है उस अमृत का पान करके क्या असी तृप्त नहीं सी हो सकते, उसनों भोग करके असी सुख नहीं सी प्राप्त कर सकते। यानी कि गुरु साहबान ने अगे भी उदाहरण दिता है कि अगर एक दात मिली है, एक बच्चा मिलिया है तो सानू उसका सुख प्राप्त करने की बुद्धि नहीं आई, समर्था नहीं आई। यानी कि हमेशा यह मन अधूरा है। इसका रूहानियत का भाव की है कि मन कभी तृप्त नहीं होएगा। क्यों नहीं तृप्त होएगा? क्योंकि वह भी कोई छोटी मोटी अस्थि नहीं है, वह ब्रह्म का अंश है। ब्रह्म कौन है? उस काल का बेटा है। यानी कि काल का एक नकल की नकल है और नकल ने भी अपनी नकल एक करिंदे जसूस के रूप दे विच हर जीवात्मा दे नाल हर उत्तम या नितली जून दे विच जिस भी जामे भी जांदी है ये लगा रख्या है और वो अपना काम बड़ा खूबी नाल कर रहा है। हुण इस मन नूं भी इस चीज की समझ नहीं है। क्यों? क्योंकि बुद्धि जो है, हालांकि ये होना तो यह चाहिदा सी कि मन जो है बुद्धि के अधीन काम करे और हो की रहा, बुद्धि मन के अधीन काम कर रही है। हुण मन खुद प्यासा है, खुद भुखा है, दर दर दियां ठोकरां खा रहा है। किस तरीके दे नाल ए इंद्रियां दे इंद्रियां दा दास है, इंद्रियां दे वस विच है। हुण जड़ी भी इंद्री चाहती है जिस घाट ते उह स्वाद लांदी है ना, वह मन नूं खिच करके लै जांदी है कि वह मन उसका दास है। हुण मन जब उस घाट ते जांदा है तो बुद्धि भी जांदी है और बुद्धि दे नाल जीवात्मा भी बद्धी हुई है, जीवात्मा भी जांदी है। यानी कि जीवात्मा नूं भी कर्मां दा भुगतान करना पैंदा है और इस नूं भोगण वास्ते जड़ी ताकत चाहीदी है वह जीवात्मा तो लई जाती है। वह ताकत कहड़ी है? यानी कि जीवात्मा की जो जान है वह है ख्याल। यानी कि ख्याल के रूप के मन यह ताकत और इंद्रिया देता है और इंद्रिया के भोग के भी जड़े स्वाद लगते ने। विचार करके देखो उम्र के हिसाब के नाल क्या उस तो पहले असी सुखी सा? जिसले असी भोग करन लगे क्या वह भोग करन तो बाद असी सुखी हाँ? भोग सिर्फ काम का नहीं है, लोभ का विचार करके देख लो। असी कोई बिजनेस करन लगे वह बिजनेस दे विच असी एक फल प्राप्त करना चाहते हैं, बहुत सारा लाभ प्राप्त करना चाहते हैं। यानी कि ज्यादा लाभ प्राप्त करने लई असी विचार करते हैं, ताकत लैंदे हैं किस दे कोलों? आत्मा दे कोलों। मन साडा संग दिंदा है, बुद्धि उसके अधीन होकर के सानू विचार दिंदी है। यानी कि लोभ दे विकार विच आकर के असी जो समर्था सानू सी उसनू असी भोगिया नहीं। ज्यादा लाभ के चक्कर दे विच असी उस लाभ दे विच अगर हानि हो गई तो इस जीवात्मा का की असर होया? यानी कि ताकत भी गवा बैठे और कर्म भी बन गए। और अगर असी जबरदस्ती लाभ ज्यादा हासिल कर लिया तो कई का गला कट के आ गए, यानी कि इंसानी खून और इंसानी मांस खा लिया। और दूसरे पासे मन ने भरमा रखा कि असी शराब छड़ दिती है या मांस खाना छड़ दिता है। यानी कि वह कर्म छोटे कर्म तो बचे तो वड्डे कर्म बना लेते, पर मन ने इस पासे विचार नहीं करन दिता। क्यों नहीं विचार करन दिता? क्या बुद्धि च कोई कमी सी? नहीं, तो बुद्धि जो मन के अधीन काम कर रही है, यानी उल्टी चेन चल रही है। होना यह चाहिए कि आत्मा राणी है, उसने यह राज चलाना है, बुद्धि उसका वजीर है और मन जो है वह सब इस दोनों के अधीन एक गुलाम बन के उसनु काम करना चाहिए। तद ते जाकर के यह चेन सीधी होएगी और जीवात्मा अपने घर का काम कर सकेगी। अपने काम का घर की सी कि इस बंधना कट सकेगी, जिन्हों कट के वह सदा लिए अपने आप न आवागमन तो मुक्त करा सके। पर यह कदों संभव है? ता ही संभव है जो ये सच की बाणी सुन के असी इस अमली जामा पहनावे। जब तक इस अमली जामा नहीं पहनावे ना, तद तक इस मजमून का का और खा असी कख भी नहीं जाने। असी मूर्तियां बन करके चले जाते हैं और मूर्तियां बन करके आ जाते हैं। उत्थे जान तो पहले भी उ मन के हुक्म रेंदे हैं, मन की किरत अनुसार काम करते हैं, वह बंधनकारी प्रभाव के भी जमा होंगे रहते हैं और उस तो बाद आकर के फिर असी उन्होंने कर्मा च लग जाते हैं। तो विचार करने वाला यह मजमून है। विचार करके जड़ी जीवात्मा इस मजमून को धारण करती है ना, वह फिर दोबारा तो जन्मा दे विच यानी कि जन्म और मरण दे विच नहीं आती। सो बैरागी का जो भाव है वह की है? रूहानियत दे विच गुरु साहबां ने यह सारिया जो गल्लां दसियां ने, दृष्टांत दिते ने, उसका एक अर्थ बिल्कुल स्पष्ट है कि रूहानियत दे विच बैरागी कौन है? बैरागी वही है रूहानियत दे विच जिसने की किया, यानी कि अपनी जो रागणी अपनाई है इस जीवात्मा ने वह परमात्मा की तरफ, परमात्मा नूं प्राप्त करने लई उसने जो भी किरिया जो भी उदम किया है, यानी कि इस तरीके दे नाल ओ रागमई होई उस राग नूं प्राप्त करन वास्ते। यानी कि बाणी भी कहती है कि राग नूं त्यागना, राग नाद छोड़ हर सेविए ता दरगे पाइए मान। इस राग दे विच दोनों ही गल्लां आ जांदियां ने। एक राग का इशारा कन्न की तरफ है, ਯਾਨੀ ਕਿ ਕੰਨਾਂ ਨੂੰ ਅਸੀਂ ਇਹਨਾਂ ਰਾਗਾਂ ਤੋਂ ਬਚਾਉਣਾ ਹੈ। ਕਿਹੜੇ ਰਾਗਾਂ ਤੋਂ? ਯਾਨੀ ਸੰਗੀਤ ਦੇ ਰਾਗ, ਸੰਗੀਤ ਦੇ ਜਿਤਨੇ ਵੀ ਰਾਗ ਨੇ ਇਹ ਸਾਰੇ ਮਨ ਨੂੰ ਭਰਮਾਉਂਦੇ ਨੇ। ਹੁਣ ਬਾਣੀ ਜੋ ਗੁਰੂ ਸਾਹਿਬਾਂ ਨੇ ਉਚਾਰਨ ਕੀਤੀ ਹੈ ਇਹ ਸਾਰੀ ਦੀ ਸਾਰੀ ਬਾਣੀ ਰਾਗਾਂ ਦੇ ਵਿੱਚ ਹੈ, ਤਾਂ ਕਿਆ ਅਸੀਂ ਇਹ ਰਾਗਾਂ ਦੇ ਵਿੱਚ ਗਾਉਣ ਦੇ ਨਾਲ ਕੋਈ ਦੋਸ਼ ਹੈ? ਇਸਦਾ ਇਹ ਵਿਚਾਰ ਨਹੀਂ ਹੈ। ਇਸਦਾ ਭਾਵ ਇਹ ਹੈ ਕਿ ਅਗਰ ਅਸੀਂ ਉਸ ਬਾਣੀ ਨੂੰ ਰਾਗਾਂ ਦੇ ਵਿੱਚ ਗਾਉਂਦੇ ਹਾਂ ਔਰ ਇੱਕ ਪੂਰਨ ਸੰਤ ਦੇ ਕੋਲ ਉਹ ਪਹੁੰਚ ਕਰਕੇ ਉਸ ਰਾਗ ਦਾ, ਉਸ ਬਾਣੀ ਦਾ, ਉਸ ਲਫ਼ਜ਼ ਦਾ ਅਸੀਂ ਮੁਕੰਮਲ ਅਰਥ ਹਾਸਲ ਕਰ ਲੈਂਦੇ ਹਾਂ ਤੇ ਉਹ ਰਾਗ ਜਿਹੜਾ ਹੈ ਉਹ ਸਾਰਥਕ ਹੋ ਜਾਂਦਾ ਹੈ। ਔਰ ਅਗਰ ਅਸੀਂ ਉਸ ਬਾਣੀ ਦਾ ਅਰਥ ਪ੍ਰਾਪਤ ਨਹੀਂ ਕਰ ਸਕਦੇ, ਵਿਚਾਰ ਕਰਕੇ ਦੇਖੋ ਜਿਤਨੇ ਬੰਦੇ ਇਸ ਰਾਗ ਸ਼ਬਦਾਂ ਨੂੰ ਜੋ ਗਾ ਰਹੇ ਹੁੰਦੇ ਨੇ ਨਾ, ਉਹਨਾਂ ਦਾ ਧਿਆਨ ਖਿਆਲ ਕਿੱਥੇ ਹੈ? ਉਹ ਰਾਗ ਬਣਿਆ ਰਹੇ, ਯਾਨੀ ਉਹਦੀ ਲੈਅ ਨਾ ਟੁੱਟੇ। ਉਹਨਾਂ ਨੂੰ ਲਫ਼ਜ਼ਾਂ ਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਦਾ ਕੀ ਅਰਥ ਨਿਕਲ ਰਿਹਾ ਹੈ, ਉਹ ਅਰਥ ਕਿਸੇ ਨੂੰ ਸਮਝ ਆ ਰਹੇ ਨੇ ਜਾਂ ਨਹੀਂ। ਯਾਨੀ ਕਿ ਉਹਨਾਂ ਦਾ ਉਚਾਰਣ ਉਹ ਰਾਗ ਅਨੁਸਾਰ ਇਸ ਤਰੀਕੇ ਦੇ ਨਾਲ ਕਰਦੇ ਨੇ ਕਿ ਸੁਣਨ ਵਾਲੇ ਨੂੰ ਉਹ ਰਾਗ ਸਮਝ ਹੀ ਨਹੀਂ ਆਉਂਦਾ। ਅਸੀਂ ਇੱਥੇ ਵੀ ਕੈਸਟਾਂ ਲਗਾ ਦਿੰਦੇ ਹਾਂ, ਜਿਹੜਾ ਵਿਚਾਰ ਕਰਕੇ ਦੇਖੋ ਉਹ ਸ਼ਬਦ ਕਿਸੇ ਨੂੰ ਸਮਝ ਆਏ ਨੇ ਨਾ, ਅੱਜ ਤੱਕ ਆਏ ਨੇ ਨਾ ਆਣਗੇ। ਕਿਉਂ? ਇਹ ਰਾਗ ਦੀ ਬਾਣੀ ਜਿਹੜਾ ਰਾਗਮਈ ਹੈ ਨਾ, ਰਾਗਮਈ ਕੌਣ ਹੈ? ਜਿਸ ਨੇ ਉਸ ਪਰਮਾਤਮਾ ਦੀ ਰਾਗਣੀ ਨੂੰ ਸੁਣ ਲਿੱਤਾ ਹੈ। ਪਰਮਾਤਮਾ ਦੀ ਰਾਗਣੀ ਕਿਹੜੀ ਹੈ? ਜਿਹੜੀ ਹਰ ਪਲ ਹਰ ਘੜੀ ਉਹ ਹੱਕ ਦੀ ਆਵਾਜ਼ ਦੇ ਰੂਪ ਦੇ ਵਿੱਚ ਜੋ ਸਰੂਪ ਹੈ ਅੰਤਰ ਦੇ ਵਿੱਚ, ਇਹ ਰਾਗਣੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ, ਯਾਨੀ ਐਸੀ ਰਾਗਣੀ ਹੈ ਜਿਸ ਨੂੰ ਕਿ ਇੱਕ ਪਰੀਆਂ ਪੂਰਾ ਪਰਿਵਾਰ ਰਾਗਾਂ ਦੇ ਵਿੱਚ ਗਾ ਰਿਹਾ ਹੈ। ਇਸ ਰਾਗਣੀ ਨੂੰ ਕਿਸਨੇ ਪ੍ਰਾਪਤ ਕੀਤਾ ਹੈ? ਕੋਈ ਵਿਰਲੀ ਭਾਗਾਂ ਵਾਲੀ ਜੀਵਾਤਮਾ ਹੈ ਜਿਸਨੇ ਇਸ ਰਾਗ ਨੂੰ ਸੁਣਿਆ ਹੈ, ਯਾਨੀ ਕਿ ਜਿਸਨੇ ਇਸ ਰਾਗ ਨੂੰ ਸੁਣ ਲਿਆ ਉਹ ਰਾਗਮਈ ਹੋ ਗਈ। ਯਾਨੀ ਕਿ ਉਸਨੇ ਕੰਨਾਂ ਨੂੰ ਇਸ ਸੰਗੀਤ ਦੇ ਰਾਗਾਂ ਤੋਂ ਬਚਾਉਣਾ ਹੈ, ਉਸ ਦੇ ਨਾਲ ਹੀ ਜੀਵਾਤਮਾ ਨੂੰ ਇਸ ਜਗਤ ਦੇ ਵਿੱਚੋਂ ਜਿਹੜੀਆਂ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਇਹ ਰਾਗਮਈ ਹੋਈ ਹੈ ਉਸ ਤੋਂ ਉਹਨੂੰ ਉਪਰਾਮ ਹੋਣਾ ਹੈ, ਯਾਨੀ ਉਸ ਤਰਫੋਂ ਇਸਨੇ ਮੂੰਹ ਮੋੜਨਾ ਹੈ, ਉਸ ਤਰਫੋਂ ਇਸਨੇ ਬੈਰਾਗੀ ਹੋਣਾ ਹੈ, ਯਾਨੀ ਉਹਨਾਂ ਵਸਤੂਆਂ ਨੂੰ ਨਾ ਪ੍ਰਾਪਤ ਕਰਨਾ ਬੈਰਾਗੀ ਹੋਣਾ ਹੈ। ਤੋ ਰੂਹਾਨੀਅਤ ਦਾ ਜੋ ਭਾਵ ਹੈ ਬੈਰਾਗ ਦਾ, ਉਹ ਬਹੁਤ ਹੀ ਉੱਚਾ ਔਰ ਸੁੱਚਾ ਅਰਥ ਲੈ ਕਰਕੇ ਆਉਂਦਾ ਹੈ ਕਿ ਅਸੀਂ ਪਰਮਾਤਮਾ ਦੇ ਉਸ ਰਾਗ ਨੂੰ ਸੁਣ ਕਰਕੇ ਉਸ ਹੱਥ ਨੂੰ ਪ੍ਰਾਪਤ ਕਰਨਾ ਹੈ। ਉਹ ਹੱਕ ਕੀ ਹੈ? ਉਹ ਸੱਚ ਹੈ। ਔਰ ਉਹ ਸੱਚ ਕੀ ਹੈ? ਉਹ ਸੱਚਖੰਡ ਦੇ ਵਿੱਚ ਹੈ, ਯਾਨੀ ਕਿ ਸੱਚਖੰਡ ਤੋਂ ਨਿਚਲੇ ਤੱਕ ਦੀ ਜਿਤਨੀ ਵੀ ਇਹ ਰਚਨਾ ਨਜ਼ਰ ਆ ਰਹੀ ਹੈ ਇਸ ਲੋਕ ਦੇ ਵਿੱਚ, ਤਿੰਨਾਂ ਲੋਕਾਂ ਦਾ ਰਾਜ ਅਸੀਂ ਝੂਠਾ ਕਿਉਂ ਕਹਿੰਦੇ ਹਾਂ? ਕਿਉਂ ਇਸ ਦੇ ਰਾਗ ਚੋਂ ਨਿਕਲਣਾ ਹੈ? ਕਿਉਂ ਇਸ ਤੋਂ ਬੈਰਾਗੀ ਹੋਣਾ ਹੈ? ਕਿਉਂਕਿ ਇਸਨੇ ਪਰਲੇ ਦੇ ਵਿੱਚ ਨਸ਼ਟ ਹੋ ਜਾਣਾ ਹੈ, ਖਤਮ ਹੋ ਜਾਣਾ ਹੈ। ਪਰਲੇ ਆਏਗੀ, ਪਰਲੇ ਕੀ ਹੈ? ਜਿਸ ਲਈ ਇਹ ਹੱਕ ਦੀ ਆਵਾਜ਼, ਯਾਨੀ ਉਹ ਪਰਮਾਤਮਾ ਕੀ ਹੈ? ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਯਾਨੀ ਕਿ ਕੀ? ਅਸੀਂ ਗ੍ਰੰਥਾਂ ਪੋਥੀਆਂ 'ਚ ਪੜ੍ਹਦੇ ਹਾਂ, ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਕੀ ਕਿਹਾ? ਅਸੀਂ ਉਹਨੂੰ ਸ਼ਾਮ ਕਹਿੰਦੇ ਹਾਂ, ਰਾਮ ਕਹਿੰਦੇ ਹਾਂ, ਕਹਿੰਦੇ ਨੇ ਉਸਦਾ ਤਾਂ ਕੋਈ ਰੰਗ ਹੀ ਨਹੀਂ, ਤੇ ਫਿਰ ਉਹ ਸ਼ਾਮ ਕਿਵੇਂ ਕਹਿਲਾ ਸਕਦਾ ਹੈ? ਯਾਨੀ ਕਿ ਉਹ ਜੋ ਅੰਸ਼ ਹੈ, ਯਾਨੀ ਕਿ ਉਹ ਜੋ ਅਨਾਮੀ ਹੈ, ਉਹ ਕਦੇ ਵੀ ਜੂਨਾ ਵਿੱਚ ਨਹੀਂ ਆਉਂਦਾ। ਅਜੂਨੀ ਸਹਿਭੰਗ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਜੋ ਉਹ ਅਨਾਮੀ ਹੈ ਉਹ ਅਜੂਨੀ ਹੈ, ਜੂਨਾ ਵਿੱਚ ਨਹੀਂ ਆਉਂਦਾ। ਉਹਦੇ ਭੇਜੇ ਹੋਏ ਪੀਰ ਪੈਗੰਬਰ ਆਉਂਦੇ ਨੇ, ਅਵਤਾਰ ਆਉਂਦੇ ਨੇ, ਹੋਰ ਜੀਵਾਤਮਾ ਉਹਦੀ ਸਮਰੱਥਾ ਲੈ ਕਰਕੇ ਸਤਿਗੁਰੂ ਦੇ ਰੂਪ ਵਿੱਚ ਆਉਂਦੀਆਂ ਨੇ, ਈਸ਼ਵਰੀ ਤਾਕਤਾਂ ਲੈ ਕਰਕੇ ਆਉਂਦੀਆਂ ਨੇ, ਉਸਦੇ ਹੋਕਾ ਦਿੰਦੀਆਂ ਨੇ ਸੱਚ ਦਾ ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ, ਪਰ ਉਹ ਆਪ ਅਜੂਨੀ ਹੈ। ਸਹਿਭੰਗ ਯਾਨੀ ਕਿ ਉਹ ਆਪਣੀ ਉਹਦੀ ਉਤਪਤੀ ਆਪਣੇ ਸਵੈਮ ਤੋਂ ਹੈ, ਉਹ ਕਿਸੇ ਦੇ ਉੱਪਰ ਆਧਾਰਿਤ ਨਹੀਂ ਹੈ। ਜਾਂ ਉਹ ਕਿਸੇ ਦੇ ਉੱਪਰ ਆਧਾਰਿਤ ਨਹੀਂ ਹੈ ਤੇ ਫਿਰ ਉਹ ਸ਼ਾਮ ਕਿਵੇਂ ਹੋ ਸਕਦਾ ਹੈ? ਉਹ ਰਾਮ ਕਿਵੇਂ ਹੋ ਸਕਦਾ ਹੈ? ਉਹ ਗੁਰੂ ਨਾਨਕ ਕਿਵੇਂ ਹੋ ਸਕਦਾ ਹੈ? ਉਹ ਕਲਗੀਧਰ ਪਾਤਸ਼ਾਹ ਕਿਵੇਂ ਹੋ ਸਕਦਾ ਹੈ? ਯਾਨੀ ਕਿ ਜਿੰਨੀਆਂ ਵੀ ਤਾਕਤਾਂ ਨੇ ਇਹ ਉਸ ਈਸ਼ਵਰ ਇੱਕ ਅਨਾਮੀ ਦੀਆਂ ਅਵਸਥਾ, ਯਾਨੀ ਕਿ ਉਸਦੀ ਉਹ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਆਈਆਂ ਨੇ। ਜੋ ਅਵਤਾਰ ਹੋਏ ਨੇ, ਰਾਮ ਜਾਂ ਕਿਸ਼ਨ ਬਲਰਾਮ, ਯਾਨੀ ਕਿ 24 ਅਵਤਾਰ ਜਿਹੜੇ ਨੇ ਉਹ ਕਾਲ ਦੇ ਅਵਤਾਰ ਹੋਏ ਨੇ। ਕਾਲ ਕੀ ਹੈ? ਉਹ ਇੱਕ ਸੱਚ ਦੀ ਨਕਲ ਹੈ, ਸੱਚ ਯਾਨੀ ਸਤਪੁਰਸ਼ ਦੀ ਇੱਕ ਨਕਲ, ਔਰ ਨਕਲ ਦੀ ਵੀ ਨਕਲ ਯਾਨੀ ਕਿ ਅਵਤਾਰ ਦੇ ਰੂਪ ਵਿੱਚ ਆਈ ਹੈ। ਔਰ ਜੋ ਸੰਤ ਗੁਰੂ ਆਉਂਦੇ ਨੇ ਉਹ ਅਸਲ ਦਾ ਅਵਤਾਰ ਹੁੰਦੇ ਨੇ, ਉਸ ਨਕਲ ਦੀ ਨੂੰ ਲੈ ਕਰਕੇ ਨਹੀਂ ਆਉਂਦੇ, ਉਹ ਅਸਲ ਦੇ ਗੁਣ ਗਾਉਂਦੇ ਨੇ, ਔਰ ਜੋ ਨਕਲ ਹੈ ਉਹ ਆਪਣੇ ਨਕਲ ਦੇ ਗੁਣ ਗਾਉਂਦੀ ਹੈ। ਯਾਨੀ ਕਿ ਇਸ ਤਰੀਕੇ ਦੇ ਨਾਲ ਉਹ ਨਕਲ ਜੋ ਹੈ ਆਪਣੇ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ, ਇਹ ਆਵਾਗਮਨ ਨੂੰ ਪੱਕਾ ਕਰਨ ਵਾਸਤੇ, ਇਸ ਜੀਵਾਤਮਾ ਕੋਲੋਂ ਕੋਈ ਨਾ ਕੋਈ ਕਰਮ ਕਰਾਉਣ ਵਾਸਤੇ ਮਨ ਦਾ ਕਰਿੰਦਾ ਨਾਲ ਲਗਾ ਕਰਕੇ ਇਹ ਈਸ਼ਵਰੀ ਤਾਕਤਾਂ ਭੇਜਦੀ ਹੈ, ਔਰ ਉਹ ਕਰਮ ਕਰਵਾ ਕਰਕੇ ਇਸ ਨੂੰ ਬੰਧਨ ਦੇ ਪ੍ਰਭਾਵ ਵਿੱਚ ਰੱਖਦੇ ਨੇ। ਯਾਨੀ ਕਿ ਇਹ ਜੋ ਨਕਲ ਹੈ ਇਹ ਤ੍ਰਿਲੋਕੀ ਤੱਕ ਦਾ ਰਾਜ ਕਹਿਲਾਉਂਦਾ ਹੈ, ਇਸ ਕਰਕੇ ਅਸੀਂ ਉਹਨੂੰ ਤ੍ਰਿਲੋਕੀ ਨਾਥ ਵੀ ਕਹਿੰਦੇ ਹਾਂ, ਧਰਮ ਰਾਜ ਵੀ ਕਹਿੰਦੇ ਹਾਂ। ਸਾਰਾ ਜਗਤ ਜਿਸ ਮੌਤ ਤੋਂ ਡਰਦਾ ਹੈ ਨਾ, ਉਹ ਸੱਚ ਦੀ ਇੱਕ ਨਕਲ ਹੈ, ਸਿਰਫ ਇੱਕ ਨਕਲ। ਔਰ ਨਕਲ ਦਾ ਸਾਨੂੰ ਅਗਰ ਇਤਨਾ ਡਰ ਹੈ ਤੇ ਵਿਚਾਰ ਕਰਕੇ ਦੇਖੋ, ਅਗਰ ਅਸੀਂ ਉਸ ਸੱਚ ਨੂੰ ਪਹਿਚਾਣਨ ਲੱਗ ਜਾਈਏ ਤੇ ਉਸਦਾ ਇਤਨਾ ਭਿਆਨਕ ਡਰ ਸਾਡੇ ਅੰਦਰ ਪੈਲੇਗਾ ਕਿ ਅਸੀਂ ਚਾਹ ਕਰਕੇ ਵੀ ਕੋਈ ਗੰਦਾ ਕਰਮ ਨਹੀਂ ਕਰ ਸਕਦੇ। ਤੇ ਉਸ ਤੋਂ ਭਾਵ ਬਿਲਕੁਲ ਸਪਸ਼ਟ ਹੈ ਕਿ ਉਹ ਜੋ ਸੱਚੀ ਤਾਕਤ ਹੈ ਜੋ ਸਤਿਗੁਰੂ ਦੇ ਅੰਦਰ ਪ੍ਰਗਟ ਹੈ ਨਾ, ਉਸ ਸੱਚ ਨੂੰ ਅਸੀਂ ਅੱਜ ਤੱਕ ਪਹਿਚਾਣਿਆ ਹੀ ਨਹੀਂ। ਅਗਰ ਉਸਨੂੰ ਪਹਿਚਾਣ ਲਿਆ ਹੁੰਦਾ ਤੇ ਜੀਵਾਤਮਾ ਅੱਜ ਤੱਕ ਕੋਈ ਵੀ ਨੀਚ ਕਰਮ ਨਾ ਕਰਦੀ। ਔਰ ਅਸੀਂ ਕੱਲ ਤੱਕ 50 ਸਾਲ ਹੋ ਗਏ ਤੇ ਇਸ ਜੀਵਾਤਮਾ ਦੀ ਪਿਆਸ ਨੂੰ ਨਾ ਬੁਝਾ ਸਕੇ ਹੁੰਦੇ, ਜ਼ਰੂਰ ਬੁਝਾ ਲਈ ਹੁੰਦੀ। ਕਿਉਂ? ਕਿਉਂਕਿ ਅਗਰ 40 ਦਿਨ ਜਾਂ 2 ਮਹੀਨੇ ਅਸੀਂ ਸੱਚੇ ਬੋਲ ਕੇ ਕੁਝ ਫਲ ਪ੍ਰਾਪਤ ਕਰ ਸਕਦੇ ਹਾਂ ਤੇ 50 ਸਾਲ ਦੇ ਵਿੱਚ ਜ਼ਰੂਰ ਅਸੀਂ ਇਸ ਮਜ਼ਮੂਨ ਨੂੰ ਹੱਲ ਕਰ ਲਿਆ ਹੁੰਦਾ। ਇਸ ਦਾ ਇੱਕੋ ਹੀ ਮਤਲਬ ਹੈ ਕਿ ਅਸੀਂ ਸੱਚ ਦਾ ਸਾਨੂੰ ਡਰ ਨਹੀਂ ਹੈ, ਝੂਠ ਦਾ ਡਰ ਹੈ, ਮੌਤ ਦਾ ਡਰ ਹੈ। ਕਿਉਂ? ਕਿਉਂਕਿ ਇਸ ਲੋਕ ਦੇ ਵਿੱਚ ਮੌਤ ਇੱਕ ਨਿਯਮ ਦੇ ਰੂਪ ਵਿੱਚ ਆਉਂਦੀ ਹੈ, ਜੋ ਕਰਮਾਂ ਦਾ ਨਿਯਮ ਹੈ ਇੱਕ ਮੌਤ ਦਾ ਨਿਯਮ ਹੈ। ਇਸ ਮੌਤ ਤੋਂ ਅਸੀਂ ਇਤਨਾ ਡਰਦੇ ਹਾਂ। ਔਰ ਇਹ ਮੌਤ ਵੀ ਕੀ? ਇਸ ਦੀ ਆਪਣੀ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ। ਉਹ ਆਵਾਜ਼ ਜੋ ਜੋਤ ਸਰੂਪ ਹੈ, ਜਿਸ ਵੇਲੇ ਸਿਮਟਣ ਲੱਗ ਜਾਂਦੀ ਹੈ ਉਸ ਵੇਲੇ ਇਹ ਸਾਰੀ ਤਾਕਤ, ਯਾਨੀ ਕਿ ਜਿਤਨੇ ਤ੍ਰਿਲੋਕੀ ਨਾਥ ਕਹਿਲਾਉਂਦਾ ਹੈ ਇੱਥੇ ਤੱਕ ਦੀ ਸਾਰੀ ਰਚਨਾ ਜੋ ਹੈ ਇਹ ਵਿਲੇ ਦੇ ਵਿੱਚ ਖਤਮ ਹੋ ਜਾਂਦੀ ਹੈ। ਯਾਨੀ ਇਹ ਮੌਤ ਦਾ ਡਰ ਹੈ ਔਰ ਉਹ ਮੌਤ ਖੁਦ ਹੀ ਇਸ ਵਿਲੇ ਦੇ ਵਿੱਚ ਖਤਮ ਹੋ ਗਈ। ਉਸ ਤੋਂ ਉੱਤੇ ਕੀ ਹੈ? ਉਸ ਤੋਂ ਉੱਤੇ ਫਿਰ ਜਿਸਲੇ ਤਾਕਤ ਸਿਮਟਣ ਲੱਗਦੀ ਹੈ, ਇਹ ਆਵਾਜ਼ ਸਿਮਟਦੀ ਹੈ, ਬ੍ਰਹਮ ਪਾਰ ਬ੍ਰਹਮ ਤੋਂ ਨੀਚੇ ਤੱਕ ਦੀ ਜਿਤਨੀ ਵੀ ਰਚਨਾ ਹੈ ਉਹ ਸਾਰੀ ਮਹਾਂਪਰਲੇ ਦੇ ਵਿੱਚ ਖਤਮ ਹੋ ਜਾਂਦੀ ਹੈ। ਤੋ ਉਹ ਤਾਕਤ ਜੋ ਜਿਸ ਦੇ ਵਿੱਚ ਸਾਰੀ ਰਚਨਾ ਨੇ ਖਤਮ ਹੋ ਗਿਆ, ਕਿਆ ਸੂਖਮ ਲੋਕ, ਕਿਆ ਮਾਂ ਕਾਰਨ ਦੇਸ਼, ਯਾਨੀ ਕਿ ਜਿਤਨੀ ਵੀ ਰਚਨਾ ਸੀ ਸਭ ਖਤਮ ਹੋ ਗਈ। ਕਿਉਂ ਖਤਮ ਹੋ ਗਈ? ਕਿਉਂਕਿ ਉਸਨੇ ਉਸ ਹੱਕ ਦੀ ਆਵਾਜ਼ ਦੀ ਪਾਲਣਾ ਕੀਤੀ, ਉਸਦੇ ਕੋਲੋਂ ਡਰ ਕੇ ਰਹੀ, ਡਰ ਕਰਕੇ ਹੀ ਖਤਮ ਹੋ ਗਈ। ਕਿਆ ਜੜ, ਕਿਆ ਚੇਤਨ, ਇੱਕ ਸੂਰਜ ਦੀ ਕੀ ਗੱਲ ਹੈ? ਅਣਗਿਣਿਤ ਤਾਰੇ ਨੇ, ਅਣਗਿਣਿਤ ਬ੍ਰਹਿਮੰਡ ਨੇ, ਅਣਗਿਣਿਤ ਮੰਡਲ ਨੇ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਬਾਣੀ ਵਿੱਚ ਇਹ ਸਾਰੇ ਭੇਦਾਂ ਨੂੰ ਸਪਸ਼ਟ ਕੀਤਾ। ਅਸੀਂ ਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਇੱਕ ਕੰਨੋਂ ਸੁਣੀ ਦੂਏ ਕੰਨੋਂ ਕੱਢ ਦਿੱਤੀ, ਉਹਦਾ ਕੀ ਲਾਭ ਹੋਇਆ? ਯਾਨੀ ਕਿ ਇਤਨੇ ਅਣਗਿਣਿਤ ਮੰਡਲ ਉਸ ਡਰ ਦੇ ਵਿੱਚ ਕੰਮ ਕਰ ਰਹੇ ਨੇ। ਉਹ ਡਰ ਕੀ ਹੈ? ਉਹ ਪਰਮਾਤਮਾ ਦੀ ਆਵਾਜ਼ ਔਰ ਜੋਤ ਸਰੂਪ ਹੈ, ਉਸੀ ਨੇ ਇਹ ਸਭ ਨੂੰ ਆਧਾਰ ਦਿੱਤਾ ਹੈ। ਉਹ ਜਿਹੜਾ ਉਸ ਕੋਲੋਂ ਨਹੀਂ ਡਰਦਾ, ਇਹ ਆਵਾਜ਼ ਉਸ ਤੋਂ ਨਿਕਲ ਜਾਂਦੀ ਹੈ, ਆਵਾਜ਼ ਨਿਕਲ ਜਾਂਦੀ ਹੈ, ਆਪਣੇ ਆਪ ਹੀ ਉਸ ਨੂੰ ਉਸਦੀ ਹਸਤੀ ਜੋ ਹੈ ਉਹ ਖਤਮ ਹੋ ਜਾਂਦੀ ਹੈ, ਯਾਨੀ ਕਿ ਉਹ ਡਰ ਦੇ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਰਚਨਾ ਰਚੀ ਜਾਂਦੀ ਹੈ ਔਰ ਫਿਰ ਉਹ ਇਤਨਾ ਡਰਿਆ ਹੁੰਦਾ ਹੈ ਕਿ ਉਸਦੇ ਹੁਕਮ ਦੇ ਵਿੱਚ ਕੰਮ ਕਰਦਾ ਹੈ। ਔਰ ਉਸ ਹੁਕਮ ਦਾ, ਉਸ ਆਵਾਜ਼ ਦਾ, ਉਸ ਜੋਤ ਦਾ ਸਾਨੂੰ ਇੱਕ ਕਣ ਮਾਤਰ ਵੀ ਡਰ ਨਹੀਂ ਹੈ। ਅਸੀਂ ਆਪਣੇ ਸਤਿਗੁਰ ਨੂੰ ਇੱਕ ਸਰੀਰ ਸਮਝ ਕੇ ਬੈਠੇ ਹਾਂ, ਇੱਕ ਸਰੀਰ ਹੈ ਸਤਿਗੁਰ, ਉਸ ਦੇ ਅੰਦਰ ਉਹ ਸੱਚ, ਉਹ ਹੱਕ ਕੰਮ ਕਰ ਰਿਹਾ ਹੈ ਔਰ ਉਸ ਹੱਕ ਦਾ ਸਾਨੂੰ ਇੱਕ ਰੰਜ ਮਾਤਰ ਵੀ ਬਿਲਕੁਲ ਵੀ ਡਰ ਨਹੀਂ ਹੈ। ਔਰ ਅਗਰ ਸਾਨੂੰ ਡਰ ਨਹੀਂ ਹੈ ਤੇ ਇਹ ਜੀਵਾਤਮਾ ਚੇਤ ਹੀ ਨਹੀਂ ਸਕਦੀ। ਇਸੀ ਕਰਕੇ ਇਹ ਜੀਵਾਤਮਾ ਅੱਜ ਤੱਕ ਅੰਧੀ ਔਰ ਬਹਿਰੀ ਹੋ ਕਰਕੇ ਇਸ ਤਰੀਕੇ ਦੇ ਨਿਵਲੀ ਕਰਮ ਕਰ ਰਹੀ ਹੈ, ਆਪਣੇ ਆਪ ਨੂੰ ਬੰਧਨ ਵਿੱਚ ਬੰਦ ਕਰਕੇ ਬੈਠੀ ਹੈ। ਇਹ ਚਾਹ ਕਰਕੇ ਵੀ ਕਦੇ ਆਪਣੇ ਮੂਲ ਦੇ ਵਿੱਚ ਨਹੀਂ ਸਮਾ ਸਕਦੀ। ਤੋ ਇਹ ਜਨਮ ਜੋ ਇੰਨਾ ਕੀਮਤੀ ਜਨਮ ਹੈ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ, ਔਰ ਇਸ ਜਨਮ ਦੇ ਵਿੱਚ ਜਿੰਨੀਆਂ ਵਸਤੂਆਂ ਸਤਿਗੁਰਾਂ ਨੇ ਸਾਨੂੰ ਦਿੱਤੀਆਂ ਨੇ, ਕਿਆ ਅਸੀਂ ਉਹਨਾਂ ਦਾ ਗਲਤ ਇਸਤੇਮਾਲ ਨਹੀਂ ਕਰ ਰਹੇ? ਵਿਚਾਰ ਕਰਕੇ ਦੇਖੋ, ਇਹਨਾਂ ਹੱਥਾਂ ਦੇ ਨਾਲ ਕੀ ਕਰਨਾ ਚਾਹੀਦਾ ਸੀ? ਜਿੱਥੇ ਅਸੀਂ ਪਰਿਵਾਰ ਦੀ ਸੇਵਾ ਕਰਨੀ ਸੀ ਉੱਥੇ ਸਾਧ ਸੰਗਤ ਦੀ ਵੀ ਸੇਵਾ ਕਰਨੀ ਸੀ। ਸਾਧ ਸੰਗਤ ਦਾ ਕੀ ਮਤਲਬ ਹੈ? ਕਿਆ ਗੁਰੂ ਦੇ ਕੋਲ ਜਿਹੜੇ ਇਕੱਠੇ ਹੁੰਦੇ ਨੇ ਕਿਆ ਉਹੀ ਦੁਖੀ ਨੇ? ਕਿਆ ਉਹੀ ਸੰਗਤ ਕਹਿਲਾਉਂਦੀ ਹੈ? ਇਸ ਜਗਤ ਵੀ ਨਜ਼ਰ ਮਾਰ ਕਰਕੇ ਦੇਖੋ, ਕੋੜੀਆਂ ਦੇ ਕੈਂਪ ਦੇ ਕੈਂਪ ਲੱਗੇ, ਹਸਪਤਾਲਾਂ ਜਾ ਕਰਕੇ ਦੇਖ ਲਓ ਜਾਂ ਹੋਰ ਨਿਚਲੇ ਜਾਮੇ ਦੀ ਤਰਫ ਦੇਖ ਲਓ, ਇਸ ਜਗਤ ਦੇ ਵਿੱਚ ਸੁਖੀ ਕੌਣ ਹੈ? ਹਰ ਵਸਤੂ ਨੂੰ ਮੁੱਖ ਰੱਖ ਕਰਕੇ ਦੇਖੋ, ਹਰ ਵਸਤੂ ਪਹਿਲੇ ਵੀ ਅਧੂਰੀ ਸੀ, ਪ੍ਰਾਪਤ ਕਰਨ ਤੋਂ ਬਾਅਦ ਵੀ ਅਧੂਰੀ ਹੈ, ਤੇ ਅਸੀਂ ਕਿਸ ਤਰੀਕੇ ਦੇ ਨਾਲ ਸੱਚਾ ਸੁੱਖ ਪ੍ਰਾਪਤ ਕਰ ਸਕਦੇ ਹਾਂ? ਇਹ ਸੱਚਾ ਸੁੱਖ ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਹਨਾਂ ਹੱਥਾਂ ਨੂੰ ਅਸੀਂ ਉਸ ਜਗ੍ਹਾ ਇਸਤੇਮਾਲ ਕਰਨਾ ਹੈ ਜਿਸ ਤਰੀਕੇ ਦੇ ਨਾਲ ਬੰਧਨਕਾਰੀ ਪ੍ਰਭਾਵ ਜੋ ਹੈ ਉਸਦਾ ਉਤਪੰਨਾ ਹੋਵੇ। ਅੱਖਾਂ ਨੂੰ ਕਿੱਥੇ ਇਸਤੇਮਾਲ ਕਰ ਰਹੇ ਹਾਂ? ਕੰਨ ਕਿੱਥੇ ਇਸਤੇਮਾਲ ਕਰ ਰਹੇ ਹਾਂ? ਜ਼ਬਾਨ ਦੇ ਨਾਲ ਅਸੀਂ ਕਿਹੜਾ ਜਪ ਕਰ ਰਹੇ ਹਾਂ? ਅਸੀਂ ਸਤਿਗੁਰੂ ਦੇ ਨਾਮ ਨੂੰ ਜਪਣਾ ਹੈ, ਨਾਮ ਦੀ ਪਰਿਭਾਸ਼ਾ ਸਤਿਗੁਰਾਂ ਨੇ ਸਪਸ਼ਟ ਕਰ ਦਿੱਤੀ ਹੈ। ਅਸੀਂ ਜਗਤ ਨੂੰ ਨਹੀਂ ਜਪਣਾ, ਅਸੀਂ ਜਗਤ ਨੂੰ ਜਪ ਰਹੇ ਹਾਂ। 2-2.5-3 ਘੰਟੇ ਅੱਖ ਬੰਦ ਕਰਕੇ 2-4-6 ਤਰੰਗਾਂ ਨੂੰ ਅਮਲੀ ਜਾਮਾ ਪਹਿਨਾ ਕਰਕੇ ਕਿਆ ਅਸੀਂ ਹੱਲ ਨੂੰ ਪ੍ਰਾਪਤ ਕਰ ਲਾਂਗੇ? ਇਸ ਦਾ ਇਹ ਭਾਵ ਵੀ ਨਹੀਂ ਹੈ ਕਿ ਅਸੀਂ ਅੱਖ ਬੰਦ ਕਰਕੇ ਨਹੀਂ ਬੈਠਣਾ। ਇਹ ਇੱਕ ਤਰੰਗ ਹੈ, ਇੱਕ ਹੁਕਮ ਹੈ ਅੱਖ ਬੰਦ ਕਰਕੇ ਬੈਠਣਾ। ਤੋ ਵਿਚਾਰ ਇਹ ਹੈ, ਬਾਣੀ ਦਾ ਕੀ ਭਾਵ ਹੈ ਕਿ ਅਸੀਂ ਸਿਰਫ ਅੱਖ ਬੰਦ ਕਰਕੇ, ਸਿਰਫ ਇਹਨਾਂ ਲਫ਼ਜ਼ਾਂ ਨੂੰ ਜਪ ਕੇ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਅਗਰ ਅਸੀਂ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਅੱਖ ਖੋਲ ਕਰਕੇ ਇਸ ਜਗਤ ਦਾ ਜਪ ਨਹੀਂ ਕਰਨਾ, ਸਤਿਗੁਰਾਂ ਦੇ ਹੁਕਮ ਅਨੁਸਾਰ ਉਪਦੇਸ਼ ਅਨੁਸਾਰ ਅਮਲੀ ਜਾਮਾ ਪਹਿਨਾਉਣ ਦਾ ਜਪ ਪੂਰਾ ਕਰਨਾ ਹੈ। ਜਦੋਂ ਅਸੀਂ ਇਹ ਜਪ ਪੂਰਾ ਕਰ ਲਵਾਂਗੇ ਨਾ, ਤੇ ਵਿਚਾਰ ਕਰਕੇ ਦੇਖੋ, ਸਾਨੂੰ ਅੱਖ ਬੰਦ ਕਰਨ ਦੀ 2-2.5 ਘੰਟੇ ਦੀ ਵੀ ਲੋੜ ਨਹੀਂ ਪਏਗੀ। ਸਾਨੂੰ ਚਲਦੇ ਫਿਰਦੇ ਹਰ ਘੜੀ ਹਰ ਪਲ ਇਹ ਅੱਖ ਦੀ ਆਵਾਜ਼ ਸਾਡੇ ਅੰਤਰ ਦੇ ਵਿੱਚ ਗੂੰਜਣ ਲੱਗ ਜਾਏਗੀ। ਅੰਤਰ ਦੇ ਵਿੱਚ ਜਿਸਲੇ ਪ੍ਰਕਾਸ਼ ਪ੍ਰਗਟ ਹੋ ਜਾਏਗਾ, ਇਹ ਜੀਵਾਤਮਾ ਅੰਦਰ ਦੇ ਵਿੱਚ ਸਿਮਟ ਜਾਏਗੀ, ਹਰ ਪਲ ਉਸ ਨੂੰ ਦੇਖਣ ਲੱਗ ਜਾਏਗੀ। ਇਸ ਜਗਤ ਦੇ ਵਿੱਚ ਹਰ ਵਸਤੂ ਕਿਆ ਜੜ ਕਿਆ ਚੇਤਨ, ਸਾਨੂੰ ਉਹ ਪਰਮਾਤਮਾ ਦਾ ਰੂਪ ਨਜ਼ਰ ਆਉਣ ਲੱਗ ਜਾਏਗੀ। ਯਾਨੀ ਕਿ ਪਰਮਾਤਮਾ ਕਣ ਕਣ ਦੇ ਵਿੱਚ ਹੈ, ਉਹ ਅਸੀਂ ਉਹਨੂੰ ਅੱਖ ਬੰਦ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਹਾਂ। ਯਾਨੀ ਕਿ ਪ੍ਰਾਪਤ ਕਰਨ ਦੀ ਵਿਧੀ ਤਾਂ ਇਹੀ ਹੈ, ਪ੍ਰਾਪਤ ਹੋਏਗਾ ਵੀ ਅੰਦਰ ਹੀ, ਪਰ ਇਸ ਜਗਤ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਭੋਗਣਾ ਹੈ, ਕਿਸ ਤਰੀਕੇ ਦੇ ਨਾਲ ਵਿਚਾਰ ਕਰਕੇ ਇਸ ਤੋਂ ਬੈਰਾਗ ਲੈ ਕਰਕੇ ਅਸੀਂ ਅੰਤਰ ਦੇ ਉਸ ਰਾਗ ਨੂੰ ਪ੍ਰਾਪਤ ਕਰਨਾ ਹੈ। ਉਹ ਰੂਹਾਨੀਅਤ ਦਾ ਜੋ ਭਾਵ ਹੈ ਕਿ ਜਦ ਤੱਕ ਅਸੀਂ ਇਸ ਜਗਤ ਤੋਂ ਬੈਰਾਗੀ ਨਹੀਂ ਹੋ ਜਾਂਦੇ, ਤਦ ਤੱਕ ਅਸੀਂ ਅੰਤਰ ਦੇ ਇਸ ਰਾਗਣੀ ਨੂੰ, ਇਸ ਰਾਗ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੋ ਗੁਰੂ ਸਾਹਿਬਾਂ ਨੇ ਅੱਜ ਦੇ ਸੱਚਖੰਡ ਦੀ ਇਸ ਬਾਣੀ ਦੇ ਵਿੱਚ ਜੋ ਭੇਦ ਪ੍ਰਗਟ ਕੀਤੇ ਨੇ, ਉਹ ਬਿਲਕੁਲ ਉੱਚੇ ਔਰ ਸਪਸ਼ਟ ਨੇ ਕਿ ਇਹ ਜੀਵਾਤਮਾ ਜੋ ਹੈ, ਅਗਰ ਆਪਣਾ ਉਧਾਰ ਕਰਨਾ ਚਾਹੁੰਦੀ ਹੈ, ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੀ ਹੈ, ਤੇ ਉਸ ਨੂੰ ਇਹ ਰਾਗਣੀ ਜੋ ਹੈ, ਜੋ ਸੰਸਾਰ ਦੀ ਤਰਫ ਇਸ ਨੂੰ ਲੈ ਕਰਕੇ ਜਾਂਦੀ ਹੈ, ਮਨ ਦਾ ਸੰਗ ਕਰਕੇ, ਕਿਉਂਕਿ ਮਨ ਹਰ ਪਲ ਹਰ ਘੜੀ ਕੋਈ ਨਾ ਕੋਈ ਜਾਪ ਕਰਦਾ ਹੈ। ਔਰ ਜਾਪ ਕਿੱਦਾਂ ਕਰਦਾ ਹੈ? ਜਿਸ ਨੂੰ ਉਹ ਦੇਖਦਾ ਹੈ, ਔਰ ਦੇਖਦਾ ਕੀ ਹੈ? ਜੜ ਵਸਤੂਆਂ ਨੂੰ ਜਾਂ ਚੇਤਨ ਵਸਤੂਆਂ ਨੂੰ, ਔਰ ਇਹਨਾਂ ਦਾ ਸੰਗ ਕਰਕੇ ਕਦੀ ਵੀ ਉਹ ਹੱਲ ਨੂੰ ਪ੍ਰਾਪਤ ਨਹੀਂ ਕਰ ਸਕਦਾ, ਸੱਚ ਨੂੰ ਪ੍ਰਾਪਤ ਕਰ ਸਕਦਾ। ਤੋ ਵਿਚਾਰ ਕਰਨ ਵਾਲੀ ਕੀ ਗੱਲ ਹੈ ਕਿ ਅਸੀਂ ਖਰਚ ਕੀ ਕਰ ਰਹੇ ਹਾਂ? ਚੇਤਨ ਯਾਨੀ ਕਿ ਪ੍ਰਾਣਾ ਦੀ ਪੂੰਜੀ, ਪ੍ਰਾਣ ਸ਼ਕਤੀ ਖਰਚ ਕਰ ਰਹੇ ਹਾਂ, ਪ੍ਰਾਣ ਵਾਯੂ ਖਰਚ ਕਰ ਰਹੇ ਹਾਂ, ਜੋ ਕਿ ਚੇਤਨ ਸਰੂਪ ਹੈ। ਔਰ ਪ੍ਰਾਣ ਵਾਯੂ ਦਾ ਇੱਕ ਅੰਸ਼ ਇੱਕ ਕਣ ਅਸੀਂ ਇਹ ਜੜ ਵਸਤੂਆਂ ਦੇ ਕਰਕੇ ਹੋਰ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਇੱਕ ਚੇਤਨ ਨੂੰ ਖਰਚ ਕਰਕੇ ਅਸੀਂ ਇਕੱਠਾ ਕੀ ਕੀਤਾ? ਜਗਤ ਦੀਆਂ ਜੜ ਵਸਤੂਆਂ। ਤੋ ਵਿਚਾਰ ਕਰਕੇ ਦੇਖੋ ਕਿ ਇਹ ਜਗਤ ਦੀਆਂ ਜੜ ਵਸਤੂਆਂ ਜਿੰਦੇ ਜੀਵ ਸਾਡਾ ਕੰਮ ਨਹੀਂ ਕਰਦੀਆਂ, ਮਰਨ ਦੇ ਬਾਅਦ ਕੀ ਕੰਮ ਕਰਨਗੀਆਂ? ਜਿਹਨਾਂ ਨੂੰ ਕੋਈ ਰੋਗ ਲੱਗ ਗਿਆ, ਕੋਈ ਵਿਕਾਰ ਲੱਗ ਗਿਆ, ਡਾਕਟਰਾਂ ਨੇ ਜਵਾਬ ਦੇ ਤਾ, ਕਿਤਨੇ ਵੀ ਸਾਧਨ ਸਾਡੇ ਕੋਲ ਉਪਲਬਧ ਨੇ, ਇਹ ਸਾਧਨ ਸਾਨੂੰ ਕਿਸੇ ਕੰਮ ਨਹੀਂ ਦਿੰਦੇ। ਯਾਨੀ ਕਿ ਚੇਤਨ ਸ਼ਕਤੀ ਕੰਮ ਕਰਕੇ, ਸਵਾਸਾਂ ਦੀ ਪੂੰਜੀ, ਸਵਾਸਾਂ ਦੀ ਦੌਲਤ ਖਰਚ ਕਰਕੇ ਅਸੀਂ ਇਹ ਜੋ ਜੜ ਵਸਤੂਆਂ ਯਾਨੀ ਕਿ ਮਾਇਆ ਇਕੱਠੀ ਕੀਤੀ, ਇਸ ਨੇ ਸਾਡਾ ਸਾਥ ਨਹੀਂ ਦਿੱਤਾ। ਤੋ ਭਾਵ ਕੀ ਹੈ ਕਿ ਅਗਰ ਅਸੀਂ ਚੇਤਣਾ ਚਾਹੁੰਦੇ ਹਾਂ ਤੇ ਸਾਨੂੰ ਕੀ ਇਕੱਠਾ ਕਰਨਾ ਚਾਹੀਦਾ? ਰੂਹਾਨੀਅਤ ਦੀ ਦੌਲਤ ਇਕੱਠੀ ਕਰਨੀ ਚਾਹੀਦੀ। ਯਾਨੀ ਕਿ ਇਹ ਜੜ ਵਸਤੂਆਂ ਤੋਂ ਅੰਸ਼ ਮਾਤਰ ਦਾ ਜੋ ਹਿੱਸਾ ਸਾਨੂੰ ਚਾਹੀਦਾ ਹੈ, ਉਤਨਾ ਹੀ ਹਾਸਲ ਕਰਨਾ। ਔਰ ਭੋਗਣਾ ਕਿਸ ਨੂੰ ਹੈ? ਉਸ ਨਾਮ ਨੂੰ, ਉਸ ਸ਼ਬਦ ਨੂੰ, ਉਸ ਕੀਰਤਨ ਨੂੰ, ਉਸ ਉਪਦੇਸ਼ ਨੂੰ ਜੋ ਸਤਿਗੁਰੂ ਸਾਨੂੰ ਦਿੰਦੇ ਨੇ। ਸਤਿਗੁਰੂ ਸੱਚਖੰਡ ਤੋਂ ਇਹ ਬਾਣੀ ਦੇ ਰਹੇ ਨੇ, ਕਿਸ ਵਾਸਤੇ ਦੇ ਰਹੇ ਨੇ? ਇਸ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ। ਇਹ ਲਿਸਟ ਪੂਰੀ ਕਰਨ ਵਾਸਤੇ ਨਹੀਂ, ਉਹ ਲਿਸਟ ਦਾ ਤੇ ਸਤਿਗੁਰੂ ਨੂੰ ਗਿਆਨ ਹੈ ਜਿਹੜਾ ਉਸਦੀ ਸ਼ਰਨ ਦੇ ਵਿੱਚ ਆਇਆ ਹੈ। ਕਿਆ ਸਤਿਗੁਰੂ ਨੂੰ ਉਸ ਚੀਜ਼ ਦਾ ਪਤਾ ਨਹੀਂ ਹੈ ਕਿ ਉਸ ਨੂੰ ਇਸ ਚੀਜ਼ ਦੀ ਲੋੜ ਹੈ ਔਰ ਕਿੱਥੇ ਤੱਕ ਲੋੜ ਹੈ? ਉਹ ਸਤਿਗੁਰੂ ਯਾਨੀ ਕਿ ਇੱਕ ਪਿਤਾ ਆਪਣੇ ਪੁੱਤਰ ਨੂੰ ਜ਼ਹਿਰ ਦਿੰਦਾ ਹੈ ਇੱਕ ਸੀਮਾ ਤੱਕ, ਔਰ ਜ਼ਰੂਰ ਦਿੰਦਾ ਹੈ, ਪਰ ਉਸਦੇ ਬਦਲੇ ਦੇ ਵਿੱਚ ਕਈ ਤਰੀਕੇ ਦੇ ਐਸੇ ਕਰਮ ਕਰਾ ਲੈਂਦਾ ਹੈ ਜਿਹੜੇ ਕਿ ਅੱਗੇ ਜਾ ਕਰਕੇ ਉਸ ਬੱਚੇ ਨੂੰ ਬਹੁਤ ਸਾਰਾ ਫਲ ਦਿੰਦੇ ਨੇ। ਯਾਨੀ ਕਿ ਉਹਨੇ ਕਈ ਤਰੀਕੇ ਦੇ ਮਨ ਪੜ੍ਹਾਈ ਕਰਾ ਲਈ, ਹੋਮਵਰਕ ਕਰਾ ਲਿਆ, ਯਾਨੀ ਕਿ ਜ਼ਹਿਰ ਵੀ ਦਿੱਤਾ ਔਰ ਕੰਮ ਵੀ ਕਰਾ ਲਿਆ, ਆਪਣਾ ਕੰਮ ਕਰਾ ਲਿਆ। ਯਾਨੀ ਕਿ ਪੂਰਨ ਸਤਿਗੁਰਾਂ ਕੋਲ ਅਗਰ ਅਸੀਂ ਜਾਈਏ ਤੇ ਸਿਰਫ ਗੁਰੂ ਵਾਲੇ ਹੋ ਕਰਕੇ ਜਾਈਏ। ਭਾਈ ਜੋਗਾ ਨੇ ਕੀ ਕਿਹਾ ਸੀ? ਗੁਰੂ ਸਾਹਿਬਾਂ ਨੇ ਸਵਾਲ ਕੀਤਾ ਵੀ ਬੱਚੇ ਨੂੰ, ਕਾਕਾ ਤੇਰਾ ਕੀ ਨਾਂ ਹੈ? ਕਹਿਣ ਲੱਗਾ ਜੀ ਜੋਗਾ। ਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਕਿਸ ਜੋਗਾ? ਕਹਿੰਦਾ ਜੀ ਸਤਿਗੁਰੂ ਜੀ ਆਪ ਜੋਗਾ। ਕਹਿਣ ਲੱਗੇ ਭਾਈ ਫਿਰ ਹੁਣ ਤੂੰ ਫੇਰੇ ਜੋਗਾ ਹੈ ਨਾ, ਤੇ ਫਿਰ ਤੂੰ ਹੁਣ ਮੇਰੇ ਕੋਲ ਹੀ ਰਹਿਣਾ ਹੈ। ਤੇ ਯਾਨੀ ਕਿ ਉਸ ਜੋਗੇ ਨੇ ਫਿਰ ਸੱਚਮੁੱਚ ਸਤਿਗੁਰੂ ਦਾ ਹੀ ਹੋ ਕਰਕੇ ਉਸ ਫਲ ਨੂੰ, ਉਸ ਸੱਚਖੰਡ ਨੂੰ ਪ੍ਰਾਪਤ ਕੀਤਾ। ਤੇ ਕਿਆ ਅਸੀਂ ਇਹ ਚੇਤਨ ਵਸਤੂ ਨੂੰ ਖਰਚ ਕਰਕੇ, ਸਵਾਸਾਂ ਦੀ ਪੂੰਜੀ ਨੂੰ, ਜਿਸ ਨੂੰ ਕਿ ਅਸੀਂ ਇਹ ਜੜ ਵਸਤੂਆਂ ਦੇ ਕਰਕੇ ਹਾਸਲ ਨਹੀਂ ਖਰਚ ਕਰ ਪ੍ਰਾਪਤ ਕਰ ਸਕਦੇ, ਤੇ ਪ੍ਰਾਪਤ ਕਿਹਨੂੰ ਕਰ ਰਹੇ ਹਾਂ? ਜੜ ਵਸਤੂਆਂ ਨੂੰ। ਤੇ ਹੋਣਾ ਕੀ ਚਾਹੀਦਾ ਕਿ ਇਹ ਸਰੀਰ ਕੀ ਹੈ? ਜੜ। ਇਸ ਜੜ ਕੋਲੋਂ ਅਸੀਂ ਕੰਮ ਲਈਏ, ਇਸ ਸਰੀਰ ਕੋਲੋਂ ਕੰਮ ਲੈ ਕਰਕੇ, ਸਵਾਸਾਂ ਦੀ ਪੂੰਜੀ ਨੂੰ ਖਰਚ ਕਰਕੇ, ਇਸ ਸਰੀਰ ਦੇ ਵਿੱਚ ਆ ਕਰਕੇ ਅਸੀਂ ਉਸ ਪਰਮ ਚੇਤਨ ਨੂੰ ਪ੍ਰਾਪਤ ਕਰੀਏ। ਉਹ ਪਰਮ ਚੇਤਨ ਕੀ ਹੈ? ਉਹ ਹੱਕ ਦੀ ਆਵਾਜ਼ ਜੋ ਜੋਤ ਸਰੂਪ ਹੈ, ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਯਾਨੀ ਕਿ ਜਿਸ ਨੇ ਇਸ ਜੜ ਦੇ ਵਿੱਚ ਆ ਕਰਕੇ ਇਸ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਕੇ ਉਸ ਪਰਮ ਚੇਤਨ ਨੂੰ ਪ੍ਰਾਪਤ ਕਰ ਲਿਆ, ਸਾਧ ਸੰਗਤ ਜੀ, ਉਸਦਾ ਇਸ ਜਗਤ ਦੇ ਵਿੱਚ ਆਉਣਾ ਸਫਲ ਹੋ ਗਿਆ। ਉਹਨੇ ਜਗਤ ਨੂੰ ਵੀ ਪਾ ਲਿਆ, ਉਸ ਰਾਮ ਨੂੰ ਵੀ ਪਾ ਲਿਆ। ਉਹ ਰਾਮ ਜੋ ਰਮਈਆ ਯਾਨੀ ਕਿ ਕਣ ਕਣ ਦੇ ਵਿੱਚ ਰਮਿਆ ਸੀ, ਔਰ ਉਸ ਰਾਮ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਸੱਚਖੰਡ ਦੀ ਅਧਿਕਾਰੀ ਹੋ ਗਈ, ਔਰ ਇਸਨੇ ਸਦਾ ਲਈ ਉਸ ਅਮਰ ਪਦ ਨੂੰ ਪ੍ਰਾਪਤ ਕਰ ਲਿਆ ਕਿ ਉਸ ਤੋਂ ਬਾਅਦ ਫਿਰ ਇਸ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪਿਆ। ਯਾਨੀ ਕਿ ਗੁਰੂ ਸਾਹਿਬਾਂ ਨੇ ਅੱਜ ਸੱਚਖੰਡ ਤੋਂ ਇਹ ਜੋ ਬਾਣੀ ਸਾਨੂੰ ਦਿੱਤੀ ਹੈ ਇਹਦੇ ਵਿੱਚ ਸਾਰੇ ਭੇਦ ਸਪਸ਼ਟ ਕਰ ਦਿੱਤੇ ਨੇ ਕਿ ਜੀਵਾਤਮਾ ਨੇ ਰਾਗਮਈ ਹੋਣਾ ਹੈ ਪਰਮਾਤਮਾ ਦੀ ਤਰਫ ਔਰ ਬੈਰਾਗੀ ਹੋਣਾ ਹੈ ਇਸ ਜਗਤ ਦੀ ਭੌਤਿਕ ਵਸਤੂਆਂ ਦੀ ਤਰਫੋਂ। ਪਰ ਇਹ ਕਦੋਂ ਹੋ ਸਕਦਾ ਹੈ? ਜਦੋਂ ਇਹ ਮਨ ਦੇ ਸੰਗ ਨੂੰ ਤਿਆਗੇ। ਯਾਨੀ ਮਨ ਦੇ ਸੰਗ ਨੂੰ ਤਿਆਗਣਾ ਉਹ ਸਤਿਗੁਰੂ ਦੇ ਸੰਗ ਨੂੰ ਪ੍ਰਾਪਤ ਕਰਨਾ। ਸਤਿਗੁਰੂ ਦੇ ਸੰਗ ਨੂੰ ਪ੍ਰਾਪਤ ਕਰਨਾ ਸਰੀਰਕ ਰੂਪ ਦੀ ਗੱਲ ਨਹੀਂ ਹੈ। ਹਰ ਬੰਦਾ ਹਰ ਜੀਵਾਤਮਾ ਸਤਿਗੁਰੂ ਦਾ ਸਰੀਰਕ ਸੰਗ ਪ੍ਰਾਪਤ ਨਹੀਂ ਕਰ ਸਕਦੀ। ਸੋ ਉਪਦੇਸ਼ ਜੋ ਨੇ ਬੜੇ ਵਿਸ਼ਾਲ ਔਰ ਵਿਆਪਕ ਅਰਥ ਲੈ ਕਰਕੇ ਆਉਂਦੇ ਨੇ। ਯਾਨੀ ਕਿ ਕਿਸ ਤਰੀਕੇ ਦਾ ਸੰਗ, ਜੋ ਉਪਦੇਸ਼ ਉਹਨਾਂ ਨੇ ਕਰਤਾ ਹੈ, ਸੱਤ ਸਮੁੰਦਰ ਪਾਰ ਰਹੋ, ਅੱਖ ਬੰਦ ਕਰਕੇ ਆਪਣੀ ਹਸਤੀ ਮਿਟਾ ਦਿਓ। ਹਸਤੀ ਕੀ ਹੈ? ਉਹ ਮੈਂ ਨੂੰ ਤਿਆਗਣਾ। ਉਹ ਮੈਂ ਕੀ ਹੈ? ਮਨ ਦਾ ਇੱਕ ਵਿਕਾਰ। ਯਾਨੀ ਕਿ ਮਨ ਦੀ ਸੰਗ ਚੋਂ ਵੀ ਨਿਕਲ ਗਏ, ਗੁਰੂ ਦਾ ਸੰਗ ਵੀ ਪ੍ਰਾਪਤ ਕਰ ਲਿਆ, ਇਹ ਸੱਚ ਦੀ ਬਾਣੀ ਨੂੰ ਅਮਲਾ ਜਾਮਾ ਵੀ ਪਿਲਾਤਾ, ਯਾਨੀ ਕਿ ਨਾਮ ਵੀ ਪ੍ਰਾਪਤ ਹੋ ਗਿਆ। ਉਹ ਨਾਮ ਦਾ ਫਲ ਯਾਨੀ ਹੱਕ ਦੀ ਆਵਾਜ਼ ਜੋ ਜੋਤ ਸਰੂਪ ਹੈ, ਕਿਆ ਸਤਿਗੁਰੂ ਭੁੱਲੇ ਬੈਠੇ ਨੇ? ਉਹ ਹਰ ਪਲ ਹਰ ਕਾੜੀ ਹਰ ਸਾਡੇ ਅੰਗ ਸੰਗ ਨੇ, ਸਹਾਈ ਨੇ। ਪਰ ਕਦੋਂ? ਜਦੋਂ ਸਾਡਾ ਇੱਕ ਬੱਚੇ ਤੋਂ ਵੱਧ ਯਾਨੀ ਕਿ ਪਰਮਾਤਮਾ ਦਾ ਡਰ ਹੋਵੇ, ਇੱਕ ਐਸਾ ਡਰ ਕਿ ਅਸੀਂ ਕਾਲ ਦੇ ਵੀ ਕਾਲ ਉਸ ਅਕਾਲ ਕੋਲੋਂ ਡਰ ਕਰਕੇ ਰਹਿਣਾ ਹੈ। ਅਗਰ ਉਹ ਡਰ ਸਾਡੇ ਅੰਦਰ ਹੀ ਪੈਦਾ ਹੋ ਜਾਏਗਾ ਤਾਂ ਜ਼ਰੂਰੀ ਗੱਲ ਹੈ ਕਿ ਇਹ ਜੀਵਾਤਮਾ ਰਾਗਮਈ ਵੀ ਹੋ ਜਾਏਗੀ ਔਰ ਇਸ ਜਗਤ ਤੋਂ ਬੈਰਾਗੀ ਵੀ ਹੋ ਜਾਏਗੀ। ਔਰ ਜਦ ਤੱਕ ਇਹ ਜੀਵਾਤਮਾ ਇਸ ਬੈਰਾਗ ਨੂੰ ਪ੍ਰਾਪਤ ਨਹੀਂ ਕਰਦੀ, ਤਦ ਤੱਕ ਇਹ ਜੀਵਾਤਮਾ ਕਦੇ ਵੀ ਰਾਗਮਈ ਹੋ ਕਰਕੇ ਉਸ ਸੱਚੇ ਰਾਗ ਨੂੰ ਜੋ ਅੰਤਰ ਦੇ ਵਿੱਚ ਹਰ ਪਲ ਹਰ ਘੜੀ ਦਿਨ ਰਾਤ ਇਸ ਜਗਤ ਨੂੰ ਆਧਾਰ ਦੇ ਰਿਹਾ ਹੈ, ਪ੍ਰਾਪਤ ਕਰ ਹੀ ਨਹੀਂ ਸਕਦੀ। ਸੋ ਗੁਰੂ ਸਾਹਿਬਾਂ ਨੇ ਜੋ ਬਾਣੀ ਇੱਥੇ ਦਿੱਤੀ ਹੈ ਇਹ ਪ੍ਰਤਿਅਕਸ਼ ਰੂਪ ਦੇ ਵਿੱਚ ਜਾਂ ਅਪ੍ਰਤਿਅਕਸ਼ ਰੂਪ ਦੇ ਵਿੱਚ ਕਿਸੇ ਨਾ ਕਿਸੇ ਜਾਤ ਮਜ਼ਹਬ ਕੌਮ ਦੇ ਨਾਲ ਜਾਂ ਕਿਸੇ ਹੋਰ ਸੰਤਾਂ ਦੀ ਦਿੱਤੇ ਗਏ ਦ੍ਰਿਸ਼ਟਾਂਤਾਂ ਦੇ ਨਾਲ ਸੰਬੰਧ ਰੱਖਦੀ ਹੈ। ਤੇ ਇੱਥੇ ਗੁਰੂ ਸਾਹਿਬ ਦਾ ਭਾਵ ਕੋਈ ਨਵਾਂ ਮਤ ਜਾਂ ਧਰਮ ਚਲਾਉਣਾ ਨਹੀਂ ਹੈ। ਉਹਨਾਂ ਦਾ ਸਿਰਫ ਇਤਨਾ ਭਾਵ ਹੁੰਦਾ ਹੈ ਕਿ ਰੂਹਾਨੀਅਤ ਦਾ ਜਿਹੜਾ ਅੰਗ ਉਹ ਲੈਂਦੇ ਨੇ, ਜਿਹੜਾ ਪਹਿਲੂ ਉਹ ਸਾਨੂੰ ਪਛਾਣ ਕਰਨੀ ਸਿਖਾਉਣਾ ਚਾਹੁੰਦੇ ਨੇ, ਉਸ ਨੂੰ ਅੱਛੇ ਤਰੀਕੇ ਦੇ ਨਾਲ ਸਮਝਾਉਣ ਲਈ, ਇਹਨਾਂ ਦੇ ਗਹਿਰੇ ਅਰਥਾਂ ਨੂੰ ਸਰਲ ਅਰਥਾਂ ਦੇ ਵਿੱਚ ਤਬਦੀਲ ਕਰਨ ਵਾਸਤੇ ਇਹਨਾਂ ਦ੍ਰਿਸ਼ਟਾਂਤਾਂ ਨੂੰ ਲੈਂਦੇ ਨੇ, ਇਹਨਾਂ ਬਾਣੀ ਨੂੰ ਲੈਂਦੇ ਨੇ। ਔਰ ਇਸ ਤੋਂ ਅੱਗੇ ਗੁਰੂ ਸਾਹਿਬਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ, ਨਾ ਕਿਸੇ ਦੀ ਵਡਿਆਈ, ਨਾ ਕਿਸੇ ਦੀ ਨਿੰਦਿਆ, ਨਾ ਕੋਈ ਮਤ ਜਾਂ ਨਵਾਂ ਧਰਮ ਚਲਾਉਣ ਵਾਸਤੇ। ਕੋਈ ਵੀ ਮਾਈ ਭਾਈ ਅੱਗੇ ਵੱਧ ਕੇ ਇਹਨਾਂ ਤੁੱਕਾਂ ਦਾ ਜਾਂ ਕੋਈ ਹੋਰ ਅਰਥ ਕੱਢਦਾ ਹੈ ਤੇ ਇਹ ਉਸਦੀ ਆਪਣੀ ਮਨਮਤ ਹੈ। ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।